एक ओंकार सतनाम कर्ता पुरख निरपौ निर्वैर अकाल मूरत अजुनी शैपं गुरुप्रसाद जप आध सच जुगाद सच है पी सच नानक होशी पी सच जे तू तुठा कृपा निदान ना दूजा वेखाल एहा पाई मूं दातड़ी नित हिरदय रखा समाल ना हाँ जति सति नहीं पड़या मूर्ख मुगदा जन्म बया परणवत नानक तिन की शरणा जिन तू नाही विसरया परणवत नानक तिन की शरणा जिन तू नाही विसरया परम सम्मान योग साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर सोभाए मान गुरु सवारे सत संगी जनों आप जी शहीद बाबा दीप सिंह जी उन्हां दा जन्म दिवस कल शाम तो सजाए हुए इस विशेष दीवान विच मना रहे हो। कल सतगुरु की कृपा नाल एक विचार आपां प्रारंभ कीती सी कि धन गुरु ग्रंथ साहिब जी दी अमृत गुरबाणी आपां पढ़ने हां ते बाणी जदों भी प्रारंभ हुंदी है भावें भगत साहिबान दी होवे गुरु साहिबान दी होवे ते ए दो शब्द साडे कन्नां विच आरंभ विच गूंजदे ने एक शब्द एक ओंकार दा ते दूसरा शब्द गुरप्रसाद दा कि जे एक तक पहुंचना है ते केवल गुरप्रसाद ही वसीला है। कल अर्ज कीती सी कि गुरु नानक साहिब दीपक गुरु ने जेड़े मनुख दे अंदर दे खनेरे नू खत्म करके जेड़ी रूहानियत दी जोत उना अंदर लट लट करके बलदी पई है उस जोत नू अपने सिख दे अंदर भी बालदे ने ते जिस दिन सिख अंदर ओ जोत बल जावे ओ दिन ओ खालसा बनदा है ते उस खालसे विच इन्नी समर्था है कि ओ अगे ही बुझे हुए अंदरां नू रूहानियत दी जोत दे सकदा है। आओ उस विषय नू आपां अगे तोरना है। साहब गुरु कलगीधर जी ने सानू खंडे बाटे दे अमृत की दात दिती। गुरु ग्रंथ साहब की बाणी विच अमृत केड़े केड़े अर्थां विच आया है, अमृत साडे अंदर भी है, सानू बाहरों अमृत की ते ककारां की क्यों जरूरत है, ये केवल गुरु ग्रंथ साहब के शब्दां की टेक लैके आपां विचार करांगे। करो कृपालता साध संगत जी, आप गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु अर्जुन देव सच्चे पातशाह जी ने सिख और गुरु दे आपसी रिश्ते नूं सुखमनी साहब दे दो पदयां दे विच निरूपण कीता है। पहले पदे विच हजूर ने यह फरमाया कि सतगुरु अपने सिख लई की कृपा करदे ने, ते दूसरे पदे विच बख्शिश कीती जे सतगुरु इन्ने कृपालू ने ते सिख नूं फिर अपने गुरु दे चरणा विच की भेट करना चाहीदा है। तन गुरु अर्जुन साहब सच्चे पातशाह जी दे उन्हां दो पदयां तों असी अज दी विचार ए आरंभ कीती है। हजूर ने पहला बचन कीता कि सतगुरु अपने सिख नूं ए भरोसा देंदे ने कि एवें थां थां ते डको डोले ना खाई, दर दर दी मुथाजी ना करी, तू रब ते भरोसा करके चली, जे तेनू अपने पेट दी चिंता है यकीन करी के रब तेरी प्रतिपालना करेगा। ते गुरु दो तरह दा भोजन सिख नू देंदे, पहला भोजन दिता कि तेरे इस शरीर दी खुराक अन्न पानी दा भोजन बख्श दिता, ते दूसरा भोजन ए दे दिता जे अन्न पानी नाल शरीर नू ताकत मिलदी ए ते नाम नाल गुरु ने सिख दी आत्मा नू ताकत दिती। तन गुरु अर्जुन साहब जी ने ओ पदा बख्शिश कीता ते असी ओ पदा पढ़ने आ कि सतगुर सिख की करै प्रतपा। गुरु जी की करदे ने ते सिख ने अपने गुरु नू किवें रिझाणा है। पहला बचन, सतगुरु अपने सिख दी प्रतपालना करदे ने, कहन लगे सतगुर सिख की करै प्रतपाल, सेवक कौ गुर सदा दयाल। ए नहीं कि गुरु अज दयालु ने, कल नू गुरु ने रुस जाने, सच जानो साडे अंदर दी भावना कर की फर्क पैंदा है। गुरु ता कोई वक्त ऐसा नहीं जदो दया दे घर विच ना आए होण। सतगुरु ता सूरज दियां किरणां दी तरह साडे घर दे दरवाजे सामने आ के रहमत बखेरदे ने। जे मैं ही दरवाजा बंद करी बैठा ते इहदे विच सूरज दा कोई दोष नहीं, इहदे विच किरणां दा, सूरज दी धुप दा, प्रकाश दा कोई दोष नहीं। सतगुरु सदीव दयालु ने, सतगुरु सिख की करै प्रतपाल, सेवक कौ गुर सदा दयाल। ते महाराज जदों गुरु दयालु हुंदे ने ते फिर कृपा करके दसो कि गुरु की दयालता दे लक्षण की, किवें दयालु हो रहे ने। ते तन गुरु अर्जुन साहब कहिंदे ने गुरु जी जी दयालता दा लक्षण ए वे कि सिख दे अंदर दी भैड़ी मत नूं दिनो दिन खत्म करन लग जांदे। ओह भैड़ी मत किवें, मैं एक उदाहरण दे के अगे चलना। अगे रस्ते विच चलदे आं, अखां नाल अनेकां लोकां दे चेहरे नूं देख के अंदर मलीनता हुंदी ए। जदों गुरु दा शब्द अंदर टिक गया, हुण उहने चेहरियां नूं देखदा है पर अंदे मलीन फुरनियां नूं जन्म नहीं खोण दिंदा। पहला चलदा सी किसे दुश्मन दी सोए कन्नां विच पैणी, उहदे बारे बुरा चितवन लग पैणा। हुण गुरु ने इन्नी कृपा कर दिती, दुश्मन नूं वी मित्र जाण के गले लाण लग पिया। देखो सतगुरु अंदर दी दुरमत किवें खत्म करदे ने। पहला अंदर क्रोध ने ठाठां मारनियां, हुण गुरु ने इन्नी कृपा कर दिती मना, क्यों अपने अंदर दे भांडे नूं साड़ी जाना, तू चुप करके रब दे चरणां दी टेक लै लै, खिमा वर्गा होर दुनिया विच वड्डा गुण कोई नहीं। सच जाणो गुरु की दयालता दा लक्षण ए वे कि सिख दे अंदर दिनों दिन मैल जड़ी ओ दूर हुंदी ए। साहिब ने फरमाया ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਕੀ ਰਹਿ। ਤੇ ਜਿਉਂ ਜਿਉਂ ਅੰਦਰ ਦੀ ਮੈਲ ਧੁੱਪਦੀ ਏ ਨਾ, ਤੇ ਫਿਰ ਸੱਚ ਜਾਣੋ ਨਾਮ ਜਪਣ ਦਾ ਚਾਉ ਪੈਦਾ ਹੁੰਦਾ। ਸਹਿ ਫੁਰਮਾਨ ਲੱਗੇ ਕਿ ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ। ਗੁਰੂ ਨੇ ਕਿਰਪਾ ਕਰਕੇ ਸਿੱਖ ਦੇ ਵਿਕਾਰਾਂ ਦੇ ਬੰਧਨ ਕੱਟ ਦਿੱਤੇ, ਤੇ ਜਦੋਂ ਅੰਦਰੋਂ ਬੰਧਨ ਕੱਟੇ ਗਏ ਤੇ ਸਾਹਿਬ ਕਹਿੰਦੇ ਨੇ ਕਿ ਗੁਰੂ ਕਾ ਸਿੱਖ ਵਿਕਾਰਾਂ ਤੋਂ ਦੂਰੀ ਬਣਾਉਣ ਲੱਗ ਪਿਆ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਖਾਟੈ। ਫਿਰ ਜਦੋਂ ਅੰਦਰ ਦੁਰਮਤ ਚਲੀ ਗਈ, ਵਕਾਰ ਖਤਮ ਹੋ ਗਏ, ਅੰਦਰ ਵਾਲਾ ਭਾਂਡਾ ਬਿਲਕੁਲ ਨਿਰਮਲ ਹੋ ਗਿਆ, ਤੇ ਗੁਰੂ ਜੀ ਨੇ ਆਵਾਜ਼ ਮਾਰ ਕੇ ਕਿਹਾ, ਲਿਆ ਸਿੱਖਾ, ਅੱਜ ਤੇਰਾ ਭਾਂਡਾ ਅੱਤ ਦਾ ਨਿਰਮਲ ਹੈ, ਮੈਂ ਤੇਰੇ ਭਾਂਡੇ ਵਿਚ ਇਕ ਅਮੋਲਕ ਦਾਤ ਪਾਣੀ ਚਾਹਨਾ। ਹੇ ਸੱਚੇ ਪਾਤਸ਼ਾਹ, ਅਮੋਲਕ ਦਾਤ ਕੀ? ਕਹਿਣ ਲੱਗੇ, ਤੂੰ ਬਚਨ ਕਮਾ ਕੇ ਅੰਦਰ ਦੀ ਮੈਲ ਧੋਤੀ ਆ, ਭਾਂਡਾ ਤੇਰਾ ਸਾਫ਼ ਏ, ਅੱਜ ਮੈਂ ਤੈਨੂੰ ਵਡਭਾਗੀ ਬਣਾ ਦੇਵਾਂ। ਮਹਾਰਾਜ, ਵਡਭਾਗੀ ਦੇ ਲੱਛਣ ਕੀ? ਕਹਿੰਦੇ ਨੇ, ਅੱਜ ਮੈਂ ਤੇਰੇ ਅੰਦਰ ਦੇ ਭਾਂਡੇ ਵਿਚ ਨਾਮ ਦੀ ਦਾਤ ਟਿਕਾਣ ਲਗਾ। ਦੁਰਮਤ ਦਾ ਨਾਸ਼ ਹੋਇਆ, ਵਕਾਰਾਂ ਦੇ ਬੰਧਨ ਕੱਟੇ ਗਏ। ਫਿਰ ਸਾਹਿਬ ਨੇ ਉੱਤੇ ਬਚਨ ਕੀਤਾ ਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ, ਸੱਚ ਜਾਣੋ ਅੰਮ੍ਰਿਤ ਦੀ ਦਾਤ ਲੈਣਾ ਗੁਰੂ ਜੀ ਕੋਲੋਂ ਨਾਮ ਧਨ ਲੈਣਾ ਹੈ। ਸਰੀਰ ਤਾਂ ਪਹਿਲਾਂ ਵੀ ਪਵਿੱਤਰ ਹੈ, ਵਾਕਈ ਇਹ ਸਰੀਰ ਭਾਗਾਂ ਵਾਲਾ ਜਦੋਂ ਸਾਨੂੰ ਇਹ ਦੇਹੀ ਮਿਲ ਗਈ, ਪਰ ਗੁਰੂ ਕੀ ਨਜ਼ਰ ਵਿਚ ਉਦੋਂ ਭਾਗਾਂ ਵਾਲਾ ਬਣਿਆ ਜਦੋਂ ਇਸ ਸਰੀਰ ਦੇ ਭਾਂਡੇ ਵਿਚ ਗੁਰੂ ਨੇ ਨਾਮ ਦਾ ਅੰਮ੍ਰਿਤ ਟਿਕਾ ਦਿੱਤਾ। ਸਾਹਿਬ ਦੇ ਬਚਨ ਨੇ, ਕਹਿਣ ਲੱਗੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਉਦਨ ਗੁਰੂ ਕਾ ਸਿੱਖ ਜਿਹੜਾ ਵੱਡਿਆਂ ਭਾਗਾਂ ਵਾਲਾ ਹੋ ਗਿਆ। ਮੇਰੀ ਬੇਨਤੀ ਸਰਵਣ ਕਰਿਓ ਕਿ ਅੰਮ੍ਰਿਤ ਕਿਉਂ ਜ਼ਰੂਰੀ ਹੈ, ਗੁਰੂ ਦੇ ਚਰਨਾਂ ਵਿਚ ਆਪਾਂ ਕਿਉਂ ਜੁੜਨਾ ਹੈ। ਸਾਹਿਬ ਕਿਰਪਾਲੂ ਜੀ ਨੇ ਫਿਰ ਜਿਹੜੀਆਂ ਅਖੀਰਲੀਆਂ ਤੁਕਾਂ ਕਹੀਆਂ, ਕਹਿਣ ਲੱਗੇ, ਸਿੱਖਾਂ, ਤੈਨੂੰ ਇਸ ਕਰਕੇ ਕਿਹਾ ਜਾਂਦਾ ਕਿ ਗੁਰੂ ਵਾਲਾ ਬਣ, ਗੁਰੂ ਦੀ ਸ਼ਰਨ ਵੀ ਜਾ, ਕਿਉਂਕਿ ਜਿੰਨੀ ਦੇਰ ਤੱਕ ਤੇਰੀ ਇਹ ਦੇਹ ਪੰਜਾਂ ਤੱਤਾਂ ਦੀ ਕਾਇਮ ਹੈ, ਓਨੀ ਦੇਰ ਤੱਕ ਲੋਕ ਤੇਰੇ ਨਾਲ ਚੱਲਣਗੇ। ਅੱਜ ਮੇਰਾ ਸਰੀਰ ਕਾਇਮ ਹੈ, ਮੈਂ ਚਾਰ ਬੰਦਿਆਂ ਨੂੰ ਆਵਾਜ਼ ਮਾਰਾਂਗਾ, ਮੇਰਾ ਸਾਥ ਦੇਣਗੇ। ਪਿਆਰਿਓ, ਅੱਜ ਮੇਰਾ ਸਰੀਰ ਤੇ ਦੌਲਤ ਮੇਰੇ ਕੋਲ ਏ, ਤੇ ਹਜ਼ੂਮ ਆਪਣੇ ਆਪ ਪਿੱਛੇ ਤੁਰੇਗਾ, ਕਿਉਂਕਿ ਚਾਨਣ ਵਿਚ ਅਕਸਰ ਪਰਛਾਵੇਂ ਪਿੱਛੇ ਚੱਲਣ ਲੱਗ ਪੈਂਦੇ। ਜਦੋਂ ਤੇਰੇ ਕੋਲ ਜ਼ਿੰਦਗੀ ਹੈ, ਤੇਰੇ ਕੋਲ ਧਨ ਹੈ, ਤੇ ਲੋਕਾਂ ਦੀ ਭੀੜ ਪਰਛਾਵਾਂ ਬਣ ਕੇ ਤੇਰੇ ਨਾਲ ਚੱਲੇਗੀ, ਤੇ ਜਿਸ ਦਿਨ ਤੂੰ ਹਨੇਰੇ ਵਿਚ ਪ੍ਰਵੇਸ਼ ਕੀਤਾ, ਸੱਚ ਜਾਣੀ ਹਨੇਰੇ ਵਿਚ ਤਾਂ ਆਪਦੇ ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ। ਗੁਰੂ ਕਿਉਂ ਧਾਰਨ ਕਰਨਾ ਹੈ? ਤਨ ਗੁਰੂ ਅਰਜੁਨ ਸਾਹਿਬ ਨੇ ਅਖੀਰ ਤੇ ਜਿਹੜਾ ਬਚਨ ਕਿਹਾ, ਕਹਿਣ ਲੱਗੇ, ਪਿਆਰਿਆਂ, ਤਨ ਨਾਲ ਲੋਕਾਂ ਦੇ ਕਾਫਲੇ ਚੱਲਦੇ ਨੇ, ਪਰ ਜਿਸ ਦਿਨ ਜਿੰਦ ਨੇ ਇਸ ਤਨ ਨੂੰ ਤਿਆਗਣਾ, ਸੱਚ ਜਾਣੀ ਜਿੰਦ ਨਾਲ ਤਾਂ ਆਪਣਾ ਤਨ ਵੀ ਨਹੀਂ ਜਾਂਦਾ। ਫਿਰ ਇਨ੍ਹਾਂ ਸ਼ਬਦਾਂ ਨੂੰ ਮੈਂ ਦੁਹਰਾ ਦਿਆਂ, ਸਮਝ ਪੈ ਜਾਏ ਕਿ ਗੁਰੂ ਕਾ ਅੰਮ੍ਰਿਤ ਕਿਉਂ ਲੈਣਾ ਹੈ। ਇਹ ਕੇਵਲ ਬਾਹਰ ਦੀ ਰਸਮ ਤੇ ਕਰਮ ਕਾਂਡ ਨਹੀਂ। ਹਜ਼ੂਰ ਕਹਿੰਦੇ ਨੇ ਕਿ ਤਨ ਨਾਲ ਸੰਸਾਰ ਚੱਲਦਾ, ਪਰ ਜਿਸ ਦਿਨ ਜਿੰਦ ਨੇ ਨਿਕਲਣਾ ਹੈ, ਉਦਨ ਤਨ ਨੇ ਵੀ ਜਿੰਦ ਦਾ ਸਾਥ ਛੱਡ ਜਾਣਾ, ਤੇ ਉਸ ਵੇਲੇ ਜੇ ਜਿੰਦ ਨਾਲ ਕੋਈ ਜਾ ਸਕਦਾ ਤੇ ਕੇਵਲ ਪੂਰੇ ਗੁਰੂ ਦੀ ਰਹਿਮਤ, ਗੁਰੂ ਕਾ ਸ਼ਬਦ ਤੇ ਗੁਰੂ ਕਾ ਦਿੱਤਾ ਹੋਇਆ ਨਾਮ ਅੰਮ੍ਰਿਤ ਹੀ ਨਾਲ ਚੱਲੇਗਾ। ਪਿਆਰਿਆਂ, ਸਰੀਰ ਨੂੰ ਚਾਰ ਜਣੇ ਮੋਢਾ ਲਾ ਕੇ ਸ਼ਮਸ਼ਾਨ ਘਾਟ ਤੱਕ ਛੱਡ ਆਉਣਗੇ, ਪਰ ਜਿੰਦ ਨਾਲ ਤਾਂ ਕੇਵਲ ਉਹ ਜਾਏਗਾ ਜੋ ਤੂੰ ਗੁਰੂ ਦੀ ਕਿਰਪਾ ਨਾਲ ਜਪਿਆ ਹੈ। ਇਸ ਕਰਕੇ ਅੰਮ੍ਰਿਤ ਦੀ ਦਾਤ ਲੈਣੀ ਏ ਕਿ ਤੇਰੀ ਜਿੰਦ ਨਾਲ ਗੁਰੂ ਤੁਰੇ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਨੇ, ਮੈਂ ਫਿਰ ਉਸ ਪਦੇ ਦੇ ਅਰਜ਼ ਕਰਦਿਆਂ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਕੀ ਰਹਿ। ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਾਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਖੇ। ਤੇ ਅਗਲੀ ਤੁਕ ਹੈ, ਸਤਿਗੁਰ ਸਿੱਖ ਕਾ ਖਲਤ ਪਲਤ ਸਵਾਰੇ। ਅਸੀਂ ਕੇਵਲ ਗੁਰੂ ਜੀ ਦੀ ਇਹ ਸਾਖੀ ਕਰਨੇ ਆ ਕਿ ਗੁਰੂ ਵਾਲੇ ਬਣ ਜੋ ਧਨ ਮਿਲੇਗਾ, ਗੁਰੂ ਵਾਲੇ ਬਣ ਜੋ ਪਦਵੀ ਮਿਲੇਗੀ, ਗੁਰੂ ਵਾਲੇ ਬਣ ਜੋ ਦੁਨੀਆਂ ਦੇ ਸੁੱਖ ਮਿਲਣਗੇ। ਆ ਗੁਰਮੁਖਾਂ ਨੇ ਬੜਾ ਸੋਹਣਾ ਸ਼ਬਦ ਵਰਤਿਆ, ਮੈਂ ਕਹਿੰਦਾ ਗੁਰੂ ਵਾਲੇ ਬਣ ਜੋ, ਸਿਰ ਤੇ ਆਰੇ ਚੱਲਣਗੇ, ਪਰ ਰੋਮ ਰੋਮ ਵਿੱਚੋਂ ਗੁਰੂ ਦੀ ਯਾਦ ਵਿਸਰੇਗੀ ਨਹੀਂ। ਬੇਨਤੀ ਮੇਰੀ ਸੁਣੋ, ਸਤਿਗੁਰੂ ਆਪਣੇ ਸਿੱਖ ਦੇ ਖਲਤ ਪਲ ਦੇ ਮਾਲਕ ਨੇ। ਹਜ਼ੂਰ ਨੇ ਫਰਮਾਇਆ ਕਿ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰਾ ਹੈ। ਤੇ ਅਗਲੀ ਤੁਕ ਹੈ, ਸਾਹਿਬ ਕਹਿਣ ਲੱਗੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ, ਸਰੀਰ ਨਾਲ ਤੇ ਸਾਂਭਣ ਵਾਲੇ ਸੈਂਕੜੇ ਲੋਕ ਮਿਲ ਜਾਣਗੇ, ਪਰ ਜਿੰਦ ਨਾਲ ਸਾਂਭਣ ਵਾਲਾ ਕੇਵਲ ਪੂਰਾ ਗੁਰੂ ਮਿਲੇਗਾ। ਜਿੰਦ ਨੂੰ ਗੁਰੂ ਸਾਂਭ ਸਕਦਾ, ਜਿੰਦ ਨੂੰ ਸੰਸਾਰ ਦਾ ਕੋਈ ਮਨੁੱਖ ਨਹੀਂ ਸਾਂਭ ਸਕਦਾ। ਪਹਿਲੇ ਪਦੇ ਵਿਚ ਕਿਹਾ ਕਿ ਗੁਰੂ ਤੇਰੇ ਤੇ ਕਿਰਪਾ ਕਰਨਗੇ। ਹੁਣ ਅਗਲਾ ਪਦਾ ਕਦੀ ਪੜਿਓ, ਹੁਣ ਇੰਨੀ ਤਾਂ ਗੱਲ ਹੈ ਹੀ ਨਹੀਂ ਕਿ ਗੁਰੂ ਜਦੋਂ ਦੁਰਮਤ ਨੂੰ ਦੂਰ ਕਰਦੇ ਨੇ, ਬੰਧਨ ਕੱਟਦੇ ਨੇ, ਅੰਦਰ ਨਾਮ ਟਿਕਾਉਂਦੇ ਨੇ, ਜਿੰਦ ਨਾਲ ਤੁਰਦੇ ਨੇ, ਤੇ ਆਖਰ ਸਿੱਖ ਦਾ ਵੀ ਤੇ ਕੋਈ ਫਰਜ਼ ਬਣਦਾ, ਸਿੱਖ ਨੇ ਕੀ ਕਰਨਾ। ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਅਗਲੇ ਪਦੇ ਵਿਚ ਸਿੱਖ ਦੇ ਸਮਰਪਿਤ ਹੋਣ ਦੀ ਗੱਲ ਕਹੀ। ਪਹਿਲੇ ਪਦੇ ਵਿਚ ਕਿਹਾ ਗੁਰੂ ਦੀ ਰਹਿਮਤ, ਤੇ ਅਗਲੇ ਪਦੇ ਵਿਚ ਸਿੱਖ ਦਾ ਸਮਰਪਿਤ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਜਦੋਂ ਗੁਰੂ ਦਰ ਤੇ ਆਉਣਾ ਉਦੋਂ ਪੂਰਨ ਤੌਰ ਤੇ ਸਮਰਪਿਤ ਹੋ ਜਾਈਏ, ਤੇ ਜਦੋਂ ਗੁਰਦੁਆਰੇ ਬਾਹਰ ਨਿਕਲਣਾ ਉਦੋਂ ਆਪਾਂ ਸੰਘਰਸ਼ ਕਰਨਾ, ਉਦੋਂ ਜੂਝਣਾ ਹੈ। ਗੁਰੂ ਕੋਲ ਸਮਰਪਣ ਹੈ, ਸੰਸਾਰ ਵਿਚ ਸੰਘਰਸ਼ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ ਕਿ ਖਾਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਇਓ ਬੈਠਾ ਵੇਖੈ ਆਪ ਜੀਓ, ਵਾਤ ਵਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਮੈਂ ਗੁਰੂ ਦੇ ਕੋਲ ਸਮਰਪਿਤ ਹੋਇਆ। ਕਹਿਣ ਲੱਗੇ ਗੁਰੂ ਨੇ ਇੱਕ ਕਿਰਪਾ ਕਰ ਦਿੱਤੀ ਕਿ ਅੰਦਰ ਸਮਰਪਿਤ ਹੋਇਆ, ਬਾਹਰ ਮੈਂ ਸੰਘਰਸ਼ ਕੀਤਾ। ਗੁਰੂ ਦੇ ਚਰਨਾਂ ਵਿਚ ਸਮਰਪਿਤ ਹੋਣ ਦੀ ਦੇਰ ਸੀ, ਮੈਂ ਪੰਜਾਂ ਵਕਾਰਾਂ ਨੂੰ ਸੰਘਰਸ਼ ਕਰਕੇ ਜਿੱਤ ਗਿਆ। ਗੁਰੂ ਕੋਲ ਸਮਰਪਿਤ ਹੋਣਾ, ਵਕਾਰਾਂ ਨੂੰ ਸੰਘਰਸ਼ ਕਰਨਾ ਹੈ। ਤੇ ਸੰਸਾਰ ਦੀ ਖੇਡ ਕੀ ਏ, ਅਸੀਂ ਗੁਰੂ ਨਾਲ ਸੰਘਰਸ਼ ਕਰਨੇ ਆ ਕਿ ਤੁਸੀਂ ਅੰਮ੍ਰਿਤ ਐਵੇਂ ਕਹਿ ਗਏ, ਜੇ ਅੰਮ੍ਰਿਤ ਤੇ ਕਕਾਰਾਂ ਦੀ ਗੱਲ ਨਾ ਕਰਦੇ ਤੇ ਸਾਰੀ ਦੁਨੀਆ ਸਿੱਖ ਹੋਣੀ ਸੀ। ਉਹ ਨਹੀਂ ਪਿਆਰਿਆ, ਤੂੰ ਸੰਸਾਰ ਨਾਲ ਵਕਾਰਾਂ ਨਾਲ ਸੰਘਰਸ਼ ਕਰ, ਗੁਰੂ ਦੇ ਸਮਰਪਿਤ ਹੋ ਜਾ। ਪਰ ਖੇਡ ਉਲਟੀ ਹੈ, ਵਕਾਰਾਂ ਦੇ ਸਮਰਪਿਤ ਸੰਸਾਰ ਹੋ ਰਿਹਾ ਤੇ ਗੁਰੂ ਨਾਲ ਸੰਘਰਸ਼ ਵੱਡੀ ਬੈਠਾ ਹੈ। ਸਾਹਿਬ ਨੇ ਮੇਰ ਭਰਿਆ ਬਚਨ ਕੀਤਾ, ਕਹਿਣ ਲੱਗੇ ਨਖੇਤੇ ਪੰਜ ਜਵਾਨ ਮੈਂ ਗੁਰਦੀਪੀ ਦਿੱਤੀ ਕੰਢ ਜੀਵ। ਗੁਰੂ ਨੇ ਥਾਪਣਾ ਜਦੋਂ ਦਿੱਤੀ ਕੰਢ ਉਤੇ, ਪਰ ਥਾਪਣਾ ਸਮਰਪਿਤ ਹੋਣ ਵਾਲੇ ਨੂੰ ਮਿਲਦੀ ਏ, ਤੇ ਜਿੱਤਦਾ ਉਹ ਵੇ ਜਿਹੜਾ ਸੰਘਰਸ਼ ਕਰਨ ਜਾਂਦਾ। ਜੇ ਗੁਰੂ ਇੰਨੇ ਕਿਰਪਾਲੂ ਨੇ, ਸਿੱਖ ਤੇ ਦਇਆ ਕਰਦੇ ਨੇ, ਜਿੰਦ ਨਾਲ ਤੁਰਦੇ ਨੇ, ਤੇ ਫਿਰ ਸਿੱਖ ਦਾ ਫਰਜ਼ ਬਣਦਾ ਉਹ ਗੁਰੂ ਨੂੰ ਸਮਰਪਿਤ ਕਿਵੇਂ ਹੋਵੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਗਲੇ ਪਦੇ ਵਿਚ ਕਿਰਪਾ ਕੀਤੀ। ਕਹਿਣ ਲੱਗੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਜਿਹੜਾ ਸਿੱਖ ਆਪਣੇ ਗੁਰੂ ਦੇ ਗ੍ਰਹਿ ਵਿਚ, ਗੁਰੂ ਦੀ ਗੁਰਮਤ ਵਿਚ ਰਹਿੰਦਾ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੇ ਬਚਨ ਨੂੰ ਆਪਣੇ ਮਨ ਵਿਚ ਸਹਿ ਜਾਏ, ਗੁਰੂ ਦੇ ਬਚਨਾਂ ਨੂੰ ਆਪਣੇ ਖਿਰਦੇ ਵਿਚ ਪਾ ਲੈ। ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਤੇ ਸਭ ਤੋਂ ਵੱਡਾ ਜੇ ਗੁਰੂ ਜਿੰਦ ਨਾਲ ਤੁਰਦੈ, ਤੇ ਤੂੰ ਸਮਰਪਣ ਇਹ ਕਰਦੇ ਕਿ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਪਿਆਰਿਆ, ਜੇ ਗੁਰੂ ਨੂੰ ਮਨ ਸਮਰਪਿਤ ਕਰ ਦਿੱਤਾ, ਤੇਰੀ ਜ਼ਿੰਦਗੀ ਦੇ ਕਾਰਜ ਰਾਸ ਹੋਣਗੇ। ਸੱਚ ਜਾਣੋ, ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲੈਣੀ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿਚ ਸਮਰਪਿਤ ਕਰਨਾ ਹੈ। ਅੰਮ੍ਰਿਤ ਦੀ ਦਾਤ ਲੈਣੀ ਗੁਰੂ ਕੇ ਗ੍ਰਹਿ ਵਿਚ ਰਹਿਣਾ ਹੈ। ਅੰਮ੍ਰਿਤ ਦੀ ਦਾਤ ਲੈਣੀ ਗੁਰੂ ਕੀ ਆਗਿਆ ਨੂੰ ਆਪਣੇ ਹਿਰਦੇ ਵਿਚ ਸਹਿ ਲੈਣਾ ਹੈ। ਹਜ਼ੂਰ ਗੁਰੂ ਕਲਗੀਧਰ ਜੀ ਨੇ ਗੁਰੂ ਦੀ ਸ਼ਰਨ ਵਿਚ ਪੈਣ ਦਾ ਇੱਕ ਵਿਧਾਨ ਸਾਨੂੰ ਦਿੱਤਾ, ਇੱਕ ਅਸੂਲ ਸਾਨੂੰ ਦਿੱਤਾ, ਇੱਕ ਮਰਿਆਦਾ ਸਾਨੂੰ ਦੇ ਦਿੱਤੀ ਕਿ ਜਿਸ ਕਿਸੇ ਨੇ ਉਸ ਇੱਕ ਤੱਕ ਪਹੁੰਚਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜਾਂ ਕੋਲੋਂ ਅੰਮ੍ਰਿਤ ਦੀ ਦਾਤ ਲੈਣ, ਤੇ ਦੇਖੋ ਅੰਮ੍ਰਿਤ ਸੰਚਾਰ ਇਹਦੇ ਅੰਦਰ ਹੋ ਜਾਏ। ਤੇ ਜਿਹਦੇ ਅੰਦਰ ਅੰਮ੍ਰਿਤ ਸੰਚਾਰ ਹੋ ਗਿਆ ਉਹ ਅੰਮ੍ਰਿਤ ਧਾਰੀ ਬਾਣੀ ਨਾਲ ਜੁੜ ਗਿਆ, ਤੇ ਜਿਹੜਾ ਅੰਮ੍ਰਿਤ ਧਾਰੀ ਬਾਣੀ ਨਾਲ ਜੁੜ ਗਿਆ ਉਹ ਅੰਮ੍ਰਿਤ ਨਾਮ ਨਿਧਾਨ ਨਾਲ ਜੁੜ ਗਿਆ, ਤੇ ਜਿਹੜਾ ਅੰਮ੍ਰਿਤ ਨਾਮ ਨਿਧਾਨ ਨਾਲ ਜੁੜ ਗਿਆ ਸੱਚ ਜਾਣੋ ਉਹ ਏਕੋ ਓਂਕਾਰ ਦੇ ਚਰਨਾਂ ਵਿਚ ਅਭੇਦ ਹੋ ਗਿਆ। ਆਓ ਅਸੀਂ ਅੰਮ੍ਰਿਤ ਸ਼ਬਦ ਸੰਬੰਧੀ ਕੁਝ ਅਰਜ਼ ਕਰਨੀ ਚਾਹੁੰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅੰਮ੍ਰਿਤ ਸ਼ਬਦ ਨੂੰ ਬੜੇ ਭਾਵਪੂਰਤ ਸ਼ਬਦਾਂ ਨਾਲ ਬਿਆਨ ਕੀਤਾ ਗਿਆ। ਅੰਮ੍ਰਿਤ ਦੇ ਅਰਥ ਦੁੱਧ ਵੀ ਨੇ, ਅੰਮ੍ਰਿਤ ਦਾ ਅਰਥ 36 ਪ੍ਰਕਾਰ ਦੇ ਭੋਜਨ ਵੀ ਨੇ, ਅੰਮ੍ਰਿਤ ਦਾ ਅਰਥ ਚੰਦਨ ਦੀ ਲੱਕੜ ਵੀ ਹੈ, ਅੰਮ੍ਰਿਤ ਦਾ ਅਰਥ ਸ਼ੁਭ ਗੁਣ ਵੀ ਨੇ, ਅੰਮ੍ਰਿਤ ਦਾ ਅਰਥ ਬਾਣੀ ਵੀ ਹੈ, ਅੰਮ੍ਰਿਤ ਦਾ ਅਰਥ ਨਾਮ ਵੀ ਹੈ, ਤੇ ਅੰਮ੍ਰਿਤ ਦਾ ਆਖਰੀ ਅਰਥ ਜਿਹੜਾ ਅਮਰ ਰਹਿਣ ਵਾਲੀ ਕਾਇਆਂ ਲਈ ਵੀ ਵਰਤਿਆ। ਮੈਂ ਇੱਕ ਇੱਕ ਦੋ ਦੋ ਪ੍ਰਮਾਣ ਦੇ ਕੇ ਸਿਰਫ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਸਾਨੂੰ ਅੰਮ੍ਰਿਤ ਛਕਣ ਦੀ ਜ਼ਰੂਰਤ ਕਿਉਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਹਿਲੀ ਬੇਨਤੀ ਇਹ ਕਿ ਅੰਮ੍ਰਿਤ ਦੇ ਅਰਥ ਭੋਜਨ ਨੇ। ਹਜ਼ੂਰ ਦਾ ਅਸੀਂ ਇੱਕ ਬਚਨ ਪੜ੍ਹਨੇ ਹਾਂ ਕਿਰਪਾਲੂ ਦਾਤਾ ਜੀ ਦਾ, ਕਹਿੰਦੇ ਨੇ ਜੇ ਪ੍ਰਸਾਦ 36 ਅੰਮ੍ਰਿਤ ਖਾਹੇ। ਹੁਣ 36 ਦੇ ਨਾਲ ਸ਼ਬਦ ਜੋੜਿਆ ਅੰਮ੍ਰਿਤ, ਤੇ ਬਾਣੀ ਵਿੱਚ ਇਹ ਬਚਨ ਅਸੀਂ ਪੜ੍ਹਨੇ ਹਾਂ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਦੇਖੋ ਇੱਥੇ ਜਦੋਂ ਅੰਮ੍ਰਿਤ ਨਾਲ ਸ਼ਬਦ 36 ਆ ਜਾਏ ਤੇ ਇਹਦਾ ਅਖਰੀ ਅਰਥ ਹੈ ਕਿ 36 ਪ੍ਰਕਾਰ ਦੇ ਸਵਾਦ ਲਈ ਭੋਜਨ। ਇੱਕ ਇੱਕ ਸ਼ਬਦ ਆਪਾਂ ਲੈ ਕੇ ਤੁਰਨੇ, ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਇੱਕ ਪ੍ਰਮਾਣ ਹੋਰ ਖੈ, ਸਾਹਿਬ ਕਹਿੰਦੇ ਨੇ ਸਭ ਰਸ ਮਿੱਠਾ ਮੰਨਿਆ ਸੁਣਿਆ ਸਾਹ ਲਾਉਣੇ, ਖੱਟ ਤੁਰਸ਼ੀ ਮੁਖ ਬੋਲਣਾ ਮਾਰਨ ਨਾਦ ਕੀਏ, ਤੇ ਅਗਲੀ ਤੋਕੇ 36 ਅੰਮ੍ਰਿਤ ਭਾਓ ਏਕ ਜਾਂ ਕੋ ਨਦਰ ਕਰੇ। ਇੱਥੇ ਵੀ 36 ਅੰਮ੍ਰਿਤ ਦਾ ਅਰਥ ਅਖਰੀ ਅਰਥ 36 ਪ੍ਰਕਾਰ ਦੇ ਕੀਮਤੀ ਸਵਾਦ ਲਈ ਭੋਜਨ। ਪਹਿਲੇ ਅਰਥ ਮੈਂ ਕੀਤੇ ਕਿ ਅੰਮ੍ਰਿਤ ਦਾ ਅਰਥ ਬਾਣੀ ਵਿੱਚ ਹੈ ਕਿ ਸਵਾਦਿਸ਼ਟ ਭੋਜਨ, ਦੂਸਰਾ ਅਰਥ ਬਾਣੀ ਵਿੱਚ ਹੈ ਅੰਮ੍ਰਿਤ ਦਾ ਦੁੱਧ। ਇੱਕ ਤੁਕ ਅਸੀਂ ਪੜ੍ਹਨੇ ਹਾਂ ਕਿ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਹੁਣ ਅੰਮ੍ਰਿਤ ਤਾਂ ਗੁਰੂ ਦਿੰਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਸ਼ੂ ਨੂੰ ਸੁੱਕੇ ਕੱਖ ਪਾਈਏ ਤੇ ਉਹ ਵੀ ਅੰਮ੍ਰਿਤ ਦੇਣ ਲੱਗ ਪੈਂਦਾ। ਇੱਥੇ ਅੰਮ੍ਰਿਤ ਦਾ ਅਰਥ ਗੁਰੂ ਦਾ ਦਿੱਤਾ ਹੋਇਆ ਨਾਮ ਅੰਮ੍ਰਿਤ ਨਹੀਂ, ਇੱਥੇ ਅੰਮ੍ਰਿਤ ਦਾ ਅਖਰੀ ਅਰਥ ਹੈ ਕਿ ਉਸ ਪਸ਼ੂ ਵਿੱਚੋਂ ਮਿਲਿਆ ਹੋਇਆ ਅੰਮ੍ਰਿਤ ਵਰਗਾ ਦੁੱਧ, ਕਿ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਭਗਤ ਨਾਮਦੇਵ ਜੀ ਨੇ ਇੱਕ ਤੁਕ ਲਈ ਏ, ਉਹਦੇ ਵਿੱਚ ਉਹਨਾਂ ਨੇ ਭਾਂਡੇ ਵਿੱਚ ਜਦੋਂ ਦੁੱਧ ਪਾਇਆ ਤੇ ਉੱਥੇ ਇਹ ਨਹੀਂ ਕਿਹਾ ਕਿ ਮੈਂ ਬਰਤਨ ਵਿੱਚ ਭਾਂਡੇ ਵਿੱਚ ਦੁੱਧ ਪਾ ਕੇ ਤੁਰਿਆ, ਉੱਥੇ ਸ਼ਬਦ ਵਰਤੇ ਨੇ ਕਿ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰ ਆਗੈ ਧਰੀ। ਉੱਥੇ ਸੋਇਨ ਕਟੋਰੀ ਅੰਮ੍ਰਿਤ ਭਰੀ, ਅੰਮ੍ਰਿਤ ਦਾ ਅਖਰੀ ਅਰਥ ਉੱਥੇ ਵੀ ਦੁੱਧ ਹੈ। ਆਪ ਇੱਕ ਇੱਕ ਨੁਕਤੇ ਨੂੰ ਲੈ ਕੇ ਤੁਰਿਓ। ਦੇਖੋ ਪਹਿਲਾ ਅੰਮ੍ਰਿਤ ਦਾ ਅਰਥ 36 ਪ੍ਰਕਾਰ ਦੇ ਭੋਜਨ, ਦੂਜਾ ਅੰਮ੍ਰਿਤ ਦਾ ਅਰਥ ਕਿ ਅੰਮ੍ਰਿਤ ਵਰਗਾ ਕੀਮਤੀ ਦੁੱਧ, ਦੁੱਧ ਲਈ ਸ਼ਬਦ ਅੰਮ੍ਰਿਤ, ਤੀਸਰਾ ਬਾਣੀ ਵਿੱਚ ਅੰਮ੍ਰਿਤ ਸ਼ਬਦ ਜੋ ਹੈ ਉਹ ਚੰਦਨ ਦੀ ਲੱਕੜ ਲਈ ਵਰਤਿਆ। ਭਗਤ ਰਵਿਦਾਸ ਜੀ ਦਾ ਇੱਕ ਬਚਨ ਆਉਂਦਾ ਕਿ ਮੈਲਾ ਕਰ ਬੇਰੇ ਖੈ ਪੁਯੰਗਾ ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਬਿਖ ਸ਼ਬਦ ਜੋ ਹੈ ਉਹ ਸੱਪ ਲਈ ਵਰਤਿਆ ਤੇ ਅੰਮ੍ਰਿਤ ਸ਼ਬਦ ਜੋ ਹੈ ਉਹ ਚੰਦਨ ਦੀ ਲੱਕੜ ਲਈ ਵਰਤਿਆ ਹੈ। ਇਹ ਅੰਮ੍ਰਿਤ ਦਾ ਤੀਜਾ ਅਰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਸ਼ੁਭ ਗੁਣਾਂ ਲਈ ਵੀ ਵਰਤਿਆ। ਇੱਕ ਤੁਕ ਅਸੀਂ ਪੜ੍ਹਨੇ ਹਾਂ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾਂ, ਤੇ ਅਗਲੀ ਤੋਕੇ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੁੱਝੈ ਕੋ ਨਾ ਸੁਣੈ ਪੁਕਾਰਾਂ। ਅੰਮ੍ਰਿਤ ਲੂਟੈ ਦਾ ਅਖਰੀ ਅਰਥ ਹੈ ਕਿ ਤੇਰੇ ਅੰਮ੍ਰਿਤ ਵਰਗੇ ਸ਼ੁਭ ਗੁਣਾਂ ਨੂੰ ਇਹ ਵਕਾਰ ਲੁੱਟਦੇ ਪਏ ਨੇ। ਚੌਥਾ ਅੰਮ੍ਰਿਤ ਦਾ ਅਰਥ ਸ਼ੁਭ ਗੁਣ। ਪੰਜਵਾਂ ਅੰਮ੍ਰਿਤ ਦਾ ਅਰਥ ਹੈ ਕਿ ਆਪਣੇ ਆਪ ਨੂੰ ਸਮਝਣਾ ਕਿ ਮੈਨੂੰ ਕਦੀ ਮੌਤ ਆਉਣੀ ਨਹੀਂ। ਉੱਥੇ ਹਜ਼ੂਰ ਨੇ ਸ਼ਬਦ ਵਰਤਿਆ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰ। ਪੰਜਵਾਂ ਅਰਥ ਹੈ ਕਿ ਆਪਣੇ ਆਪ ਨੂੰ ਸਮਝਣਾ ਮੈਂ ਕਦੀ ਮਰਨਾ ਨਹੀਂ। ਅੰਮ੍ਰਿਤ ਦਾ ਅਰਥ ਭੋਜਨ ਵੀ ਹੈ, ਅੰਮ੍ਰਿਤ ਦਾ ਅਖਰੀ ਅਰਥ ਦੁੱਧ ਵੀ ਹੈ, ਅੰਮ੍ਰਿਤ ਦਾ ਅਖਰੀ ਅਰਥ ਸ਼ੁਭ ਗੁਣ ਵੀ ਨੇ, ਅੰਮ੍ਰਿਤ ਦਾ ਅਖਰੀ ਅਰਥ ਨਾ ਮਰਨ ਵਾਲੀ ਕਾਇਆ ਲਈ ਵੀ ਵਰਤੇ ਗਏ ਨੇ। ਹਜ਼ੂਰ ਕਿਰਪਾਲੂ ਜੀ ਨੇ ਇਹ ਕੇਵਲ ਇੱਕ ਪਾਸਾ ਹੈ ਕਿ ਅੰਮ੍ਰਿਤ ਸ਼ਬਦ ਕਾਹਦੇ ਕਾਹਦੇ ਵਾਸਤੇ ਵਰਤਿਆ ਗਿਆ। ਜਿਹੜੀ ਮੈਂ ਖਾਸ ਕਰਕੇ ਅਰਜ਼ ਕਰਨੀ ਚਾਹੁੰਦਾ ਵਾਂ, ਬਾਣੀ ਲਈ ਵੀ ਹਜ਼ੂਰ ਨੇ ਸ਼ਬਦ ਅੰਮ੍ਰਿਤ ਵਰਤਿਆ ਹੈ। ਆਪ ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੈ। ਮੈਂ 3-4 ਪ੍ਰਮਾਣ ਦੇਣੇ ਚਾਹੁੰਦਾ। ਅਸੀਂ ਇੱਕ ਬਚਨ ਪੜ੍ਹਨੇ ਹਾਂ ਕਿ ਅੰਮ੍ਰਿਤ ਤੇਰੀ ਬਾਣੀਆਂ ਤੇਰਿਆ ਭਗਤਾਂ ਰਿਦਾ ਸਮਾਣੀਆਂ। ਬਾਣੀ ਵੀ ਅੰਮ੍ਰਿਤ ਹੈ। ਇੱਕ ਬਚਨ ਅਸੀਂ ਪੜ੍ਹਨੇ ਹਾਂ ਕਿ ਗੁਰੂ ਸਾਹਿਬ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਵੀ ਮਿਹਰ ਕੀਤੀ ਕਿ ਬਾਣੀ ਲਈ ਸ਼ਬਦ ਅੰਮ੍ਰਿਤ ਵਰਤੇ। ਤਨ ਗੁਰੂ ਅਰਜੁਨ ਸਾਹਿਬ ਨੇ ਤਾਂ ਕਹਿ ਦਿੱਤਾ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮੰਨ ਤੇ ਟਾਰੀ ਦੇ। ਬਾਣੀ ਵੀ ਅੰਮ੍ਰਿਤ ਹੈ। ਤੀਸਰਾ ਪ੍ਰਮਾਣ ਬਾਣੀ ਲਈ ਅਸੀਂ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਬਾਣੀ ਅੰਮ੍ਰਿਤ ਹੈ। ਅਸੀਂ ਚੌਥਾ ਬਚਨ ਪੜ੍ਹਦੇ ਹਾਂ, ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ। ਸਵਾਲ ਇੱਕ ਪੈਦਾ ਹੁੰਦਾ ਕਿ ਬਾਣੀ ਅੰਮ੍ਰਿਤ ਹੈ ਤੇ ਨਾਲ ਹੀ ਸਤਿਗੁਰੂ ਨੇ ਕਹਿ ਦਿੱਤਾ ਨਹੀਂ, ਕੱਲੀ ਬਾਣੀ ਅੰਮ੍ਰਿਤ ਨਹੀਂ, ਨਾਮ ਵੀ ਅੰਮ੍ਰਿਤ ਹੈ। ਤੁਸੀਂ ਸ਼ਬਦ ਕਈ ਵਾਰੀ ਪੜ੍ਹਦੇ ਹੋ ਕਿ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਆਪ ਬਚਨ ਪੜ੍ਹਦੇ ਹੋ ਅੰਮ੍ਰਿਤ ਨਾਮ ਨਿਧਾਨ ਹੈ, ਅਸੀਂ ਪੜ੍ਹਦੇ ਹਾਂ ਕਿ ਨਾਮ ਹੀ ਅੰਮ੍ਰਿਤ ਹੈ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿਚ ਕਿਹਾ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਕਿ ਨਾਮ ਹੀ ਅੰਮ੍ਰਿਤ ਹੈ। ਗੁਰੂ ਸਾਹਿਬ ਨੇ ਕਿਹਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨਤਾਨੀ, ਨਾਮ ਅੰਮ੍ਰਿਤ ਹੈ। ਮੇਰੀ ਬੇਨਤੀ ਫਿਰ ਸਮਝਿਓ ਕਿ ਬਾਣੀ ਵੀ ਅੰਮ੍ਰਿਤ ਹੈ, ਨਾਮ ਵੀ ਅੰਮ੍ਰਿਤ ਹੈ, ਤੇ ਅੰਮ੍ਰਿਤ ਰਹਿੰਦਾ ਕਿੱਥੇ ਵੇ? ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਇਸ਼ਾਰਾ ਕੀਤਾ, ਕਿਉਂਕਿ ਮੈਂ ਪ੍ਰਮਾਣ ਸਿਰਫ ਅਜੇ ਦੇ ਰਿਹਾ, ਅਖੀਰ ਤੇ ਅਸਾਂ ਸਾਰੀ ਗੱਲ ਨੂੰ ਸੰਕੋਚਣਾ ਹੈ ਕਿ ਜੇ ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਤੇ ਅੰਮ੍ਰਿਤ ਸਾਡੇ ਅੰਦਰ ਵੀ ਟਿਕਿਆ ਹੈ, ਤੇ ਫਿਰ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਜ਼ਰੂਰਤ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਨੇ ਅੰਦਰ ਦੇ ਅੰਮ੍ਰਿਤ ਦੀ ਗੱਲ ਕਰਦਿਆਂ ਇੱਕ ਸ਼ਬਦ ਵਰਤਿਆ ਕਿ ਅੰਤਰ ਖੂਟਾ ਅੰਮ੍ਰਿਤ ਭਰਿਆ, ਕਿ ਤੇਰੇ ਅੰਦਰ ਤਾਂ ਖੂਹ ਭਰਿਆ ਪਿਆ ਹੈ ਅੰਮ੍ਰਿਤ ਦਾ। ਸਾਹਿਬ ਬਾਬਾ ਕਬੀਰ ਜੀ ਨੇ ਸ਼ਬਦ ਵਰਤੇ ਨੇ ਕਿ ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਬੜੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ। ਕਹਿੰਦੇ ਤੇਰੇ ਅੰਦਰ ਤਾਂ ਅੰਮ੍ਰਿਤ ਦਾ ਸਰੋਵਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਤਾਂ ਇਥੋਂ ਤੱਕ ਕਹਿੰਦੇ ਨੇ ਕਿ ਮਨਮੁਖ ਬੰਦਿਆਂ ਦੇ ਅੰਦਰ ਵੀ ਅੰਮ੍ਰਿਤ ਹੈ। ਹਜ਼ੂਰ ਦਾ ਅਸੀਂ ਇੱਕ ਬਚਨ ਪੜ੍ਹਨੇ ਆ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਪਰ ਅਗਲੀ ਤੋਂ ਕਿ ਮਨਮੁਖਾਂ ਸਾਧ ਨਾ ਪਾਇਆ। ਇਹਦਾ ਮਤਲਬ ਕਿ ਮਨਮੁਖ ਬੰਦੇ ਦੇ ਅੰਦਰ ਵੀ ਅੰਮ੍ਰਿਤ ਹੈ, ਕਿ ਵੱਖਰੀ ਗੱਲ ਉਸ ਮਨਮੁਖ ਬੰਦੇ ਨੂੰ ਅੰਮ੍ਰਿਤ ਦਾ ਸਵਾਦ ਨਹੀਂ ਚੱਖਿਆ ਗਿਆ। ਮੇਰੀ ਬੇਨਤੀ ਵੱਲ ਫਿਰ ਤਵੱਜੋ ਦਿਆ ਜੇ ਕਿ ਬਾਣੀ ਵੀ ਅੰਮ੍ਰਿਤ ਹੈ, ਨਾਮ ਵੀ ਅੰਮ੍ਰਿਤ ਹੈ। ਹਜ਼ੂਰ ਨੇ ਕਿਹਾ ਕਿ ਅੰਮ੍ਰਿਤ ਸਾਰਿਆਂ ਦੇ ਹਿਰਦੇ ਵਿੱਚ ਖੂਹ ਭਰਿਆ ਪਿਆ, ਅੰਮ੍ਰਿਤ ਸਰੋਵਰ ਭਰਿਆ ਪਿਆ ਹੈ, ਤੇ ਹਜ਼ੂਰ ਕਿਰਪਾਲੂ ਜੀ ਕਹਿੰਦੇ ਮਨਮੁਖ ਦੇ ਅੰਦਰ ਵੀ ਅੰਮ੍ਰਿਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਫਿਰ ਜਦੋਂ ਪੁੱਛਿਆ ਜੀ ਅੰਮ੍ਰਿਤ ਹੈ ਕਿੱਥੇ, ਤੇ ਦਾਤਾ ਜੀ ਨੇ ਨਾਲ ਹੀ ਇੱਕ ਬਚਨ ਕਹਿ ਦਿੱਤਾ, ਕਹਿਣ ਲੱਗੇ ਕਿ ਨਾਨਕ ਅੰਮ੍ਰਿਤ ਮਨੈ ਮਾਹੇ, ਅੰਮ੍ਰਿਤ ਤਾਂ ਤੇਰੇ ਮਨ ਵਿੱਚ ਹੈ। ਹੁਣ ਇਸ ਤੋਂ ਅੱਗੇ ਚੱਲੋ, ਇਹ ਕੁਝ ਵਿਸ਼ੇ ਨੇ ਜਿਹੜੇ ਅਸੀਂ ਟੱਚ ਜ਼ਰੂਰ ਕਰਨੇ ਨੇ। ਇੱਕ ਸਵਾਲ ਪੈਦਾ ਹੁੰਦਾ ਬਾਣੀ ਪੜ੍ਹ ਕੇ ਜਗਿਆਸੂ ਨੂੰ ਕਿ ਤੁਸੀਂ ਕਹੀ ਜਾਂਦੇ ਹੋ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਤੇ ਬਾਣੀ ਵਿੱਚ ਤਾਂ ਬਾਣੀ ਨੂੰ ਵੀ ਅੰਮ੍ਰਿਤ ਕਿਹਾ, ਨਾਮ ਨੂੰ ਵੀ ਅੰਮ੍ਰਿਤ ਕਿਹਾ, ਅੰਮ੍ਰਿਤ ਤਾਂ ਸਾਰਿਆਂ ਦੇ ਹਿਰਦੇ ਵਿੱਚ ਵੀ ਹੈ। ਕਿਉਂਕਿ ਅੱਜ ਸਭ ਤੋਂ ਵੱਡਾ ਪਚੀਦਾ ਸਵਾਲ ਹੀ ਇਵੇਂ ਕਿ ਸਿੱਖ ਅੰਮ੍ਰਿਤ ਦੀ ਗੱਲ ਕਰਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਅੰਮ੍ਰਿਤ ਸਾਰਿਆਂ ਦੇ ਅੰਦਰ ਹੈ, ਤੇ ਫਿਰ ਬਾਹਰੋਂ ਅੰਮ੍ਰਿਤ ਦੀ ਕੀ ਲੋੜ ਹੈ? ਨਾਮ ਹੀ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ। ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਅੰਮ੍ਰਿਤ ਤੇਰੇ ਅੰਦਰ ਹੈ, ਪਰ ਚੇਤੇ ਰੱਖੀ ਅੰਮ੍ਰਿਤ ਦਾ ਦਾਤਾ ਕੇਵਲ ਗੁਰੂ ਹੈ। ਉੱਥੇ ਅਸੀਂ ਇੱਕ ਬਚਨ ਪੜ੍ਹਨੇ ਹਾਂ ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਤੇ ਅਗਲੀ ਤੋਕੇ ਸੋ ਅੰਮ੍ਰਿਤ ਗੁਰ ਤੇ ਪਾਇਆ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਪੜੋ, ਰਾਗ ਸੁਰਤ ਦਾ ਹੈ। ਇਹ ਸ਼ਬਦ ਆਰੰਭ ਹੁੰਦਾ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਧਿਆਨ ਦਿਆ ਜੇ ਕਿ ਜਿਸ ਨਾਮ ਅੰਮ੍ਰਿਤ ਦੇ ਖਜ਼ਾਨੇ ਲਈ ਤੂੰ ਸੰਸਾਰ ਤੇ ਆਇਆ, ਉਹ ਨਾਮ ਅੰਮ੍ਰਿਤ ਦਾ ਖਜ਼ਾਨਾ ਤੇਰੇ ਅੰਦਰ ਹੈ, ਤੇ ਮਿਲਣਾ ਤੈਨੂੰ ਗੁਰੂ ਕੋਲੋਂ ਮੈਂ। ਸ਼ਬਦ ਨੇ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾ ਹੀ ਜੀਓ। ਅਗਲਾ ਬਚਨ ਹੈ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਕਟ ਮਾਹੀ ਜੀਓ। ਇੱਕ ਸ਼ਬਦ ਵਿੱਚ ਦੋ ਗੱਲਾਂ ਕਿਉਂ? ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਪਹਿਲੀ ਤੁਕ ਵਿੱਚ ਆਪ ਕਹਿ ਰਹੇ ਹੋ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਤੇ ਰਹਾਉ ਦੀ ਤੁਕ ਵਿੱਚ ਤੁਸੀਂ ਕਹਿ ਰਹੇ ਹੋ ਕਿ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ, ਕਿ ਅੰਮ੍ਰਿਤ ਤੇਰੇ ਅੰਦਰ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਪੜ੍ਹਨੇ, ਉਹ ਸ਼ਬਦ ਹੁੰਦਾ ਕਿ ਗੁਰ ਪੂਰਾ ਮੇਰੀ ਰਾਖ ਲਈ, ਅਗਲੀ ਤੋਕੇ ਅੰਮ੍ਰਿਤ ਨਾਮ ਰਿਦਾ ਮੈਂ ਦੀਨੂ। ਹੁਣ ਜੇ ਗੁਰੂ ਨੇ ਅੰਮ੍ਰਿਤ ਦਿੱਤਾ ਤੇ ਇੱਕ ਪਾਸੇ ਕਹਿ ਰਹੇ ਹੋ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਜੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਤੇ ਫਿਰ ਗੁਰੂ ਕੋਲੋਂ ਨਾਮ ਲੈਣ ਦੀ ਲੋੜ ਕਿਉਂ, ਅੰਮ੍ਰਿਤ ਛਕਣ ਦੀ ਲੋੜ ਕਿਉਂ? ਸਾਹਿਬ ਨੇ ਕਿਹਾ ਮੇਰੇ ਗੁਰੂ ਨੇ ਅੰਮ੍ਰਿਤ ਦਿੱਤਾ, ਹਜ਼ੂਰ ਨੇ ਫਰਮਾਇਆ ਗੁਰਪੁਰ ਹੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ ਜਨਮ ਜਨਮ ਕੀ ਮਹਿਲ ਗਈ। ਅੰਦਰ ਵੀ ਅੰਮ੍ਰਿਤ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਕਿ ਗੁਰੂ ਨੇ ਤਰੁੱਟ ਕੇ ਮੇਰੇ ਖਿਰਦੇ ਵਿੱਚ ਨਾਮ ਦਾ ਹੀਰਾ ਟਿਕਾ ਦਿੱਤਾ। ਮੈਂ ਸਾਰੇ ਪ੍ਰਮਾਣ ਅਰਜ਼ ਕਰਕੇ ਆਪ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਚਾਹੁੰਦਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਭੈ ਭਾਵਣੀ ਵਿੱਚ ਰਹਿ ਕੇ। ਪਿਆਰਿਓ, ਬਾਣੀ ਲਈ ਵੀ ਸ਼ਬਦ ਅੰਮ੍ਰਿਤ ਹੈ, ਨਾਮ ਲਈ ਵੀ ਸ਼ਬਦ ਅੰਮ੍ਰਿਤ ਹੈ, ਦੁੱਧ ਲਈ ਵੀ ਸ਼ਬਦ ਅੰਮ੍ਰਿਤ ਹੈ, ਚੰਦਨ ਦੀ ਲੱਕੜ ਲਈ ਵੀ ਸ਼ਬਦ ਅੰਮ੍ਰਿਤ ਹੈ, ਸ਼ੁਭ ਗੁਣਾਂ ਲਈ ਵੀ ਸ਼ਬਦ ਅੰਮ੍ਰਿਤ ਹੈ। ਅੰਮ੍ਰਿਤ ਸਾਡੇ ਹਿਰਦੇ ਵਿੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਅੰਮ੍ਰਿਤ ਦਾ ਦਾਤਾ ਕੇਵਲ ਗੁਰੂ ਹੈ, ਤੇ ਫਿਰ ਜੇ ਅੰਦਰ ਅੰਮ੍ਰਿਤ ਪਿਆ ਹੈ ਤੇ ਗੁਰੂ ਕੋਲੋਂ ਅੰਮ੍ਰਿਤ ਲੈਣ ਦੀ ਜ਼ਰੂਰਤ ਕੀ ਹੈ? ਕਿਉਂ ਗੁਰੂ ਕੋਲੋਂ ਅੰਮ੍ਰਿਤ ਲਿਆ ਜਾਂਦਾ? ਮੈਂ ਇੱਥੇ ਇੱਕ ਪ੍ਰਮਾਣ ਅਰਜ਼ ਕਰਨਾ ਹੁੰਦਾ। ਗੁਰੂ ਗ੍ਰੰਥ ਸਾਹਿਬ ਨੇ ਇੱਕ ਤੁਕ ਕਹੀ ਹੈ, ਹਜ਼ੂਰ ਕਿਰਪਾਲੂ ਜੀ ਨੇ, ਕਹਿੰਦੇ ਨੇ ਹਰ ਮਰਦ ਵਿੱਚ ਇਸਤਰੀ ਹੈ ਤੇ ਹਰ ਇਸਤਰੀ ਵਿੱਚ ਮਰਦ ਹੈ, ਕਿਉਂ ਅੰਮ੍ਰਿਤ ਛਕਣਾ ਹੈ? ਕਿਸੇ ਇਸਤਰੀ ਨੂੰ ਤੱਕੋ, ਉਹਦੇ ਵਿੱਚ ਮਰਦ ਨੂੰ ਜਨਮ ਦੇਣ ਵਾਲੇ ਸੈੱਲ ਨੇ। ਕਿਸੇ ਮਰਦ ਨੂੰ ਤੱਕੋ, ਉਹਦੇ ਵਿੱਚ ਸੱਚ ਜਾਣਿਓ ਇਸਤਰੀ ਨੂੰ ਜਨਮ ਦੇਣ ਵਾਲੇ ਸੈੱਲ ਨੇ। ਪਰ ਜਿੰਨੀ ਦੇਰ ਤੱਕ ਨਰ ਮਾਦਾ ਦਾ ਮਿਲਾਪ ਨਹੀਂ, ਵੱਖਰੇ ਵੱਖਰੇ ਰਹਿਣ ਤੇ ਇਸਤਰੀ ਪੁਰਸ਼ ਦਾ ਕਦੀ ਵੀ ਜਨਮ ਨਹੀਂ ਹੁੰਦਾ। ਸੱਚ ਜਾਣੀ ਸੈੱਲ ਤਾਂ ਬੰਦੇ ਅੰਦਰ ਤੇ ਇਸਤਰੀ ਵਿੱਚ ਵੱਖ ਵੱਖ ਮੌਜੂਦ ਨੇ, ਪਰ ਜੀਵਨ ਤਾਂ ਪੈਦਾ ਹੁੰਦਾ ਹੈ ਜੇ ਦੋ ਦਾ ਸਮੇਲ ਹੋਵੇ। ਅੰਮ੍ਰਿਤ ਤੇਰੇ ਅੰਦਰ ਹੈ, ਪਰ ਪ੍ਰਗਟ ਤਾਂ ਹੋਵੇਗਾ ਜੇ ਤੇਰੇ ਅੰਦਰ ਗੁਰੂ ਦਾ ਸਮੇਲ ਹੋਵੇਗਾ। ਅੰਮ੍ਰਿਤ ਤਾਂ ਮਨਮੁਖ ਦੇ ਅੰਦਰ ਵੀ ਹੈ, ਪਰ ਗੁਰੂ ਦੇ ਸਮੇਲ ਤੋਂ ਬਿਨਾਂ ਨਹੀਂ, ਗੁਰੂ ਰਵਣ ਤੋਂ ਬਿਨਾਂ ਨਹੀਂ, ਪਿਆਰੇ ਦੀ ਸੇਜ ਮਾਨਣ ਤੋਂ ਬਿਨਾਂ ਨਹੀਂ। ਤੀਸ ਦੂਸਰਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹੁੰਦਾ ਕਿ ਅੰਦਰ ਅੰਮ੍ਰਿਤ ਹੈ, ਕਿਉਂ ਖੰਡੇ ਬਾਟੇ ਦਾ ਅੰਮ੍ਰਿਤ ਅਸੀਂ ਲੈਂਦੇ ਹਾਂ? ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪ੍ਰਮਾਣ ਦਿੱਤਾ ਹੈ, ਹਜ਼ੂਰ ਦਾ ਉਹ ਪ੍ਰਮਾਣ ਅਰਜ਼ ਕਰਨਾ ਅਤ ਜ਼ਰੂਰੀ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਦੁੱਧ ਲਵੋ ਤੇ ਕਿਸੇ ਅਨਪੜ੍ਹ ਬੰਦੇ ਦੇ ਸਾਹਮਣੇ ਚਲੇ ਜਾਓ ਤੇ ਉਹਨੂੰ ਪੁੱਛੋ ਵੀ ਇਸ ਦੁੱਧ ਦੇ ਵਿੱਚ ਘਿਓ ਹੈ, ਇਸ ਦੁੱਧ ਵਿੱਚ ਮੱਖਣ ਹੈ। ਅਗਿਆਨੀ ਤੋਂ ਗਿਆਨੀ ਬੰਦਾ ਕਹਿ ਦੇਗਾ ਕਿ ਇਸ ਦੁੱਧ ਦੇ ਵਿੱਚ ਪਰਮਾਤਮਾ ਨੇ ਮੱਖਣ ਟਿਕਾਇਆ ਹੈ, ਰੱਬ ਨੇ ਇਹਦੇ ਵਿੱਚ ਘਿਓ ਪੈਦਾ ਕੀਤਾ ਤੇ ਇਹ ਨਜ਼ਰ ਕਿਉਂ ਨਹੀਂ ਆਉਂਦਾ? ਮੈਂ ਇੱਥੇ ਇੱਕ ਬੇਨਤੀ ਹੋਰ ਕਰਨੀ ਕਿ ਜਿਹੜੀ ਸਾਡੇ ਲੋਕਾਂ ਵਿੱਚ ਦਿਨੋ ਦਿਨ ਗੱਲ ਅਲੋਪ ਹੁੰਦੀ ਪਈ ਏ ਕਿ ਇੱਕ ਆਸਣ ਬੈਠ ਕੇ ਰੱਬ ਦੀ ਭਗਤੀ, ਕਿਉਂਕਿ ਜਦੋਂ ਕੋਈ ਨੇਤਰ ਬੰਦ ਕਰਕੇ ਸਾਈਂ ਦੀ ਯਾਦ ਵੀ ਜੁੜਦਾ, ਗੁਰੂ ਗੁਰੂ ਜਪਦਾ ਤੇ ਅਸੀਂ ਯੱਕ ਲਖਤ ਪ੍ਰਮਾਣ ਸੱਟਨੇ ਆ ਕਿ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ। ਇਹਦਾ ਮਤਲਬ ਇਹ ਨਹੀਂ ਕਿ ਕੋਈ ਵੀ ਰੱਬ ਦਾ ਪਿਆਰਾ ਨੇਤਰ ਬੰਦ ਕਰਕੇ ਰੱਬ ਦੀ ਬੰਦਗੀ ਕਰੇ ਤੇ ਅਸੀਂ ਯੱਕ ਲਖਤ ਕਹਿ ਦਈਏ ਛੱਡੋ ਜੀ, ਬਾਣੀ ਨੇ ਕਿਹਾ ਇਹ ਤਾਂ ਬਗਲੇ ਵਰਗੀ ਸਮਾਧੀ ਹੈ। ਮੈਂ ਦੋ ਪ੍ਰਮਾਣ ਆਪ ਨਾਲ ਸਾਂਝੇ ਕਰਦੇ ਆ। ਕਬੀਰ ਸਾਹਿਬ ਦੀ ਬਾਣੀ ਪੜ੍ਹਨੇ, ਇੱਕ ਕਰਮਕਾਂਡੀ ਬੰਦਾ ਮਕਾਨ ਦੀ ਛੱਤ ਤੇ ਖਲੋਤਾ, ਉੱਚੀ ਸਾਰੀ ਬਾਂਗ ਪਿਆ ਦਿੰਦਾ ਤੇ ਕਬੀਰ ਮਹਾਂਪੁਰਸ਼ ਲੰਘ ਕੇ ਕਹਿੰਦੇ ਨੇ ਕਿਉਂ ਰੌਲਾ ਪਾਈ ਜਾਂਦਾ, ਰੱਬ ਤਾਂ ਤੇਰੇ ਅੰਦਰ ਏ, ਬਾਹਰ ਦੇ ਰੌਲੇ ਪਾਉਣ ਨਾਲ ਤੂੰ ਰੱਬ ਬੌਲਾ ਜਿਹਨੂੰ ਤੂੰ ਆਵਾਜ਼ ਸੁਣਾਉਣੀ ਚਾਹੁੰਦਾ। ਜਦੋਂ ਕਰਮ ਕਾਂਡ ਬਣ ਕੇ ਰਹਿ ਜਾਏ, ਅੰਦਰੋਂ ਭਾਵਨਾ ਖਤਮ ਹੋ ਜਾਏ ਤੇ ਸੱਚ ਜਾਣੋ, ਉਦੋਂ ਰੱਬ ਦੀ ਦਿੱਤੀ ਕੋਈ ਬਾਂਗ ਵੀ ਰੁੱਖੀ ਬਣ ਜਾਂਦੀ ਏ। ਤੇ ਜਦੋਂ ਅੰਦਰ ਭਾਵਨਾ ਹੋਵੇ, ਦਿਨ ਰਾਤ ਸੌਣਾ ਰੱਜ ਕੇ ਪੁਕਾਰ, ਪਤਾ ਨਹੀਂ ਕੂਕ ਕਦੋਂ ਤੇਰੀ ਰੱਬ ਦੀ ਦਰਗਾਹ ਵਿੱਚ ਸੁਣੀ ਜਾਣੀ ਹੈ। ਭਗਤ ਇੱਕੋ ਨੇ, ਸ਼ਬਦ ਦੋ ਕਹਿ ਰਹੇ ਨੇ। ਕਰਮ ਕਾਂਡੀ ਨੂੰ ਵੇਖ ਕੇ ਕਹਿ ਰਹੇ, ਮੁੱਲਾ ਮੁਨਾਰੇ ਕਿਆ ਚੜੈ, ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ ਦਿਲ ਕੀ ਭੀਤਰ ਜੋਏ। ਤੇ ਜਿਨੇ ਦਿਲ ਵਿੱਚ ਭਾਵਨਾ ਬਣਾਈ ਏ ਤੇ ਉਹਨੂੰ ਭਗਤ ਜੀ ਕਹਿ ਰਹੇ ਨੇ ਕਬੀਰ ਕੇਸੋ ਕੇਸੋ ਕੂਕੀ ਹੈ। ਹੁਣ ਬਾਂਗ ਦੇਣਾ ਵੀ ਤੇ ਕੂਕਣਾ ਹੀ ਏ। ਇੱਥੇ ਕਹਿ ਰਹੇ ਨਹੀਂ, ਤੂੰ ਭਾਵਨਾ ਨਾਲ ਜੇ ਟੇਕ ਕੇ ਬੈਠਾ ਤੇ ਕੂਕ, ਪਤਾ ਨਹੀਂ ਕਦੋਂ ਤੇਰੀ ਕੂਕ ਸਾਈਂ ਦੇ ਦਰ ਤੇ ਸੁਣੀ ਜਾਏ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕ ਮੈਂ ਕਬੂ ਕੇ ਸੁਣੈ ਪੁਕਾਰ। ਮੈਂ ਜਿਹੜਾ ਪ੍ਰਮਾਣ ਅਰਜ਼ ਕਰਨ ਲੱਗਾ, ਮੈਂ ਅਸੀਂ ਕਹਿੰਦੇ ਹਾਂ ਕਿ ਟੇਕ ਕੇ ਭਗਤੀ ਕਰਨ ਦੀ ਕੀ ਅਰਥ ਹੈ? ਇੱਕ ਆਸਣ ਤੇ ਬੈਠ ਕੇ ਭਗਤੀ ਕਰਨਾ ਕਰਮ ਕਾਂਡ ਹੈ। ਜਿਹੜੇ ਗੁਰਮਤ ਦੇ ਨਾਮ ਅਭਿਆਸੀ ਗੁਰਸਿੱਖ ਨੇ ਇੱਕ ਥਾਂ ਤੇ ਟਿਕ ਕੇ ਜਦੋਂ ਸਾਈਂ ਦੀ ਇਬਾਦਤ ਕਰਨੇ ਆ, ਭਗਤੀ ਕਰਨੇ ਆ, ਸੱਚ ਜਾਣਿਓ ਕਿ ਉਹ ਥਾਂ ਕੁਝ ਕੁ ਦਿਨਾਂ ਤੋਂ ਬਾਅਦ ਤੁਸੀਂ ਕਿਤੇ ਵੀ ਘਰ ਦੇ ਕੋਨੇ ਵਿਚ ਬੈਠੇ ਹੋਵੋ, ਉਹ ਤੁਹਾਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਖਿੱਚਦੀ ਹੈ, ਤੇ ਜਦੋਂ ਉਸ ਥਾਂ ਤੇ ਤੁਸੀਂ ਬੈਠੋ ਤੇ ਤੁਹਾਡੀਆਂ ਆਪਣੀਆਂ ਹੀ ਨਿਕਲੀਆਂ ਹੋਈਆਂ ਵੇਵਸ ਤੁਹਾਨੂੰ ਕੀਲ ਕੇ ਉਥੇ ਗੁਰੂ ਗੁਰੂ ਜਪਣ ਲਈ ਮਜਬੂਰ ਕਰ ਦਿੰਦੀਆਂ। ਇੱਕ ਬੜਾ ਸੋਹਣਾ ਉੱਤਰ ਦਿੱਤਾ ਸੀ ਇੱਕ ਸੱਜਣ ਨੇ, ਕਿਸੇ ਮਹਾਂਪੁਰਸ਼ ਨੂੰ ਪੁੱਛਿਆ ਸੀ ਕਿ ਜਿਹੜੀ ਤੁਸੀਂ ਰੱਬ ਦੀ ਭਗਤੀ ਦੀ ਗੱਲ ਕਰਦੇ ਹੋ ਬਹਿ ਕੇ ਜਪਣ ਦੀ, ਚਲਦਿਆਂ ਫਿਰਦਿਆਂ ਰੱਬ ਦੀ ਭਗਤੀ ਨਹੀਂ ਹੁੰਦੀ, ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਰੱਬ ਦੀ ਭਗਤੀ ਨਹੀਂ? ਗੁਰੂ ਗ੍ਰੰਥ ਸਾਹਿਬ ਜੀ ਨੇ ਚਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਭਗਤੀ ਦੀ ਗੱਲ ਕੀਤੀ ਏ, ਪਰ ਉਹਨਾਂ ਰੱਬੀ ਪਿਆਰਿਆਂ ਦੀ ਜਿਨ੍ਹਾਂ ਦੀ ਸੁਰਤ ਕਦੀ ਵੀ ਖੰਡਾਓ ਵਿਚ ਨਹੀਂ ਆਉਂਦੀ, ਜਿਹੜੇ ਹਰ ਵੇਲੇ ਜਿਨ੍ਹਾਂ ਦਾ ਬੋਲਣਾ ਸਿਮਰਨ ਹੋ ਜਾਂਦਾ ਹੈ ਤੇ ਜਿਨ੍ਹਾਂ ਦਾ ਚੱਲਣਾ ਗੁਰੂ ਦੀ ਪਰਿਕਰਮਾ ਹੋ ਜਾਂਦਾ, ਉਹਨਾਂ ਨੇ ਉੱਤਰ ਬੜਾ ਸੋਹਣਾ ਦਿੱਤਾ। ਮੈਂ ਤਾਂ ਇਹ ਉਦਾਹਰਣ ਢੁਕਾਉਣ ਲੱਗਾ ਵਾਂ। ਉਹਨਾਂ ਨੇ ਸ਼ਬਦ ਕਿਹਾ ਸੀ, ਕਹਿਣ ਲੱਗੇ ਦੁੱਧ ਦੇ ਵਿੱਚ ਘਿਓ ਹੈ? ਉੱਤਰ ਦਿੱਤਾ ਹਾਂ। ਫਿਰ ਦਿਸਦਾ ਕਿਉਂ ਨਹੀਂ? ਕਹਿਣ ਲੱਗੇ ਇਸ ਦੁੱਧ ਨੂੰ ਜਾਗ ਲਾਈਏ, ਤੇ ਕਹਿਣ ਲੱਗੇ ਜਾਗ ਲਾਣ ਤੋਂ ਬਾਅਦ ਉਸੇ ਵੇਲੇ ਮਧਾਣੀ ਪਾ ਦਈਏ ਤੇ ਕੀ ਦੁੱਧ ਵਿੱਚੋਂ ਮੱਖਣ ਨਿਕਲ ਆਉਂਦਾ? ਉਹਨਾਂ ਰੱਬ ਦੇ ਪਿਆਰਿਆਂ ਨੇ ਕਿਹਾ ਨਹੀਂ, ਦੁੱਧ ਨੂੰ ਜਾਗ ਲਾਣ ਤੋਂ ਬਾਅਦ ਇਕਾਗਰਤਾ ਦੀ ਲੋੜ ਹੈ, ਦੁੱਧ ਨੂੰ ਟਿਕਾ ਦੀ ਲੋੜ ਹੈ। ਜੇ ਜਾਗ ਲਾ ਕੇ ਦੁੱਧ ਨੂੰ ਆਪਾਂ ਖਿਲਾਂਦੇ ਰਹਾਂਗੇ ਤੇ ਕਦੀ ਵੀ ਦੁੱਧ ਦਾ ਟਿਕਾ ਨਹੀਂ ਬਣੇਗਾ, ਕਦੀ ਦੁੱਧ ਨਹੀਂ ਜੰਮੇਗਾ। ਜਾਗ ਲਾਣ ਤੋਂ ਬਾਅਦ ਇਹਨੂੰ ਇਕਾਂਤ ਵਿੱਚ ਰੱਖ ਦਿਓ ਤੇ ਇਹਦੀ ਇਕਾਗਰਤਾ ਦੁੱਧ ਨੂੰ ਜਮਾਏਗੀ, ਤੇ ਜਿੱਦਣ ਦੁੱਧ ਇਕਾਗਰਤਾ ਵਿੱਚ ਟਿਕ ਗਿਆ ਉਦਨ ਮਧਾਣੀ ਪਾ ਕੇ ਬੈਠ ਜਾਈ, ਸੱਚ ਜਾਣੀ ਜਿਹੜੇ ਦੁੱਧ ਵਿੱਚੋਂ ਮੱਖਣ ਦਿਸਦਾ ਨਹੀਂ, ਇਕਾਗਰਤਾ ਦੁੱਧ ਦੀ ਉਸ ਕੀਮਤੀ ਤੱਤ ਮੱਖਣ ਨੂੰ ਜਨਮ ਦਿੰਦੀ ਹੈ। ਜੇ ਇੱਕ ਦੁੱਧ ਵਿੱਚੋਂ ਤੱਤ ਲੈਣੇ ਤੇ ਉਹਨੂੰ 8 ਘੰਟੇ ਦਾ ਟਿਕਾ ਜ਼ਰੂਰੀ ਏ। ਉਹ ਜੇ ਅੰਦਰ ਦਾ ਆਤਮ ਤੱਤ ਮੰਨਣੀ ਬੰਦਿਆ ਕਿ ਆਪਣੇ ਅੰਦਰ ਨੂੰ 2 ਘੜੀਆਂ ਕਿਸੇ ਆਸਣ ਤੇ ਟਿਕਾਣ ਦਾ ਯਤਨ ਕਰ, ਟਿਕਾ ਤੋਂ ਬਿਨਾਂ ਨਹੀਂ। ਤਨ ਗੁਰੂ ਨਾਨਕ ਸਾਹਿਬ ਨੇ ਅਗਲਾ ਉੱਤਰ ਦਿੱਤਾ ਕਿ ਬਾਹਰੋਂ ਅੰਮ੍ਰਿਤ ਦੀ ਕਿਉਂ ਜ਼ਰੂਰਤ ਹੈ ਜੇ ਅੰਦਰ ਅੰਮ੍ਰਿਤ ਪਿਆ ਹੈ? ਸਾਹਿਬ ਨੇ ਕਿਹਾ ਦੁੱਧ ਵਿੱਚ ਮੱਖਣ ਹੈ, ਪਰ ਜਿੰਨੀ ਦੇਰ ਤੱਕ ਜਾਗ ਲਾ ਕੇ ਬਾਹਰੋਂ ਦੁੱਧ ਨੂੰ ਟਿਕਾਇਆ ਨਹੀਂ ਜਾਂਦਾ, ਓਨੀ ਦੇਰ ਤੱਕ ਮੱਖਣ ਨੇ ਬਾਹਰ ਨਹੀਂ ਨਿਕਲਣਾ। ਅੰਦਰ ਤੇਰੇ ਅੰਮ੍ਰਿਤ ਹੈ, 5 ਪਿਆਰੇ ਤੈਨੂੰ ਜਾਗ ਲਾਉਂਦੇ ਨੇ, ਤੇ ਨਾਲ ਇੱਕ ਗੱਲ ਕਹਿੰਦੇ ਨੇ ਪਿਆਰਿਆਂ ਕਿ ਜਿਹੜੀਆਂ ਬਾਣੀਆਂ ਪੜ੍ਹ ਕੇ ਅਸੀਂ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ, ਤੂੰ ਰੋਜ਼ ਇਹਨਾਂ ਬਾਣੀਆਂ ਦਾ ਅੰਮ੍ਰਿਤ ਵੇਲੇ ਨਿਤਨੇਮ ਕਰੀ, ਸੱਚ ਜਾਣੀ ਤੇਰੀ ਜ਼ਿੰਦਗੀ ਦੇ ਰੋਮ ਰੋਮ ਵਿੱਚ ਅੰਮ੍ਰਿਤ ਰਚ ਜਾਏ। ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਕਿਉਂ? ਕਿਉਂ ਕਹਿ ਦਿੱਤਾ ਜਿਹੜੀ ਬਾਣੀ ਨਾਲ ਅੰਮ੍ਰਿਤ ਤਿਆਰ ਕੀਤਾ ਉਹੀ ਤੂੰ ਨਿਤਨੇਮ ਕਰਨਾ ਹੈ? ਕਿਉਂਕਿ ਜੇ ਉਹ ਬਾਣੀਆਂ ਪਾਣੀ ਨੂੰ ਅੰਮ੍ਰਿਤ ਬਣਾਉਂਦੀਆਂ ਨੇ, ਤੇ ਸੱਚ ਜਾਣੀ ਤੇਰੀ ਜ਼ਿੰਦਗੀ ਅੰਮ੍ਰਿਤਧਾਰੀ ਬਣੇਗੀ ਉਦੋਂ ਜਦੋਂ ਉਹਨਾਂ ਬਾਣੀਆਂ ਦਾ ਰੋਜ਼ ਤੂੰ ਅਭਿਆਸ ਕਰੇਗਾ। ਹਜ਼ੂਰ ਨੇ ਅੰਦਰ ਦਾ ਅੰਮ੍ਰਿਤ ਪ੍ਰਗਟ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ, ਤੇ ਉਹ ਕਿਰਪਾ ਹੈ ਖੰਡੇ ਬਾਟੇ ਦੀ ਪਹੁਲ। ਬਾਬਾ ਨਾਨਕ ਜੀ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ, ਸਹਿ ਫਰਮਾਉਂਦੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜੇ ਅੰਦਰ ਜਾਗ ਲੱਗ ਗਈ ਏ ਅੰਮ੍ਰਿਤ ਦੀ, ਤੇ ਇਹਦਾ ਮਤਲਬ ਇਹ ਨਹੀਂ ਕਿ ਅੱਜ ਤੂੰ ਅੰਮ੍ਰਿਤ ਛਕ ਲਿਆ ਤੇ ਸਮਝੇ ਮੈਂ ਪੂਰਨਤਾ ਤੇ ਪਹੁੰਚ ਗਿਆ ਵਾਂ। ਇੱਕ ਰੱਬ ਦੇ ਪਿਆਰੇ ਰੰਗ ਰੰਗ ਰਤੜੀ ਰੂਹ, ਉਹਨੇ ਸ਼ਬਦ ਕਹੇ ਸਨ ਬੜੇ ਭਾਵ ਪੂਰਤ, ਕਹਿੰਦੇ ਨੇ ਜਿਸ ਦਿਨ ਅਸੀਂ ਅੰਮ੍ਰਿਤ ਛਕਨੇ ਆ ਉਸ ਦਿਨ ਚਾਹੀਦਾ ਸਾਡਾ ਅੰਦਰ ਚੁੱਕ ਜਾਣਾ। ਖਿਮਾ ਕਰਿਓ, ਤੁਹਾਡੀ ਜ਼ਿੰਦਗੀ ਦਾ ਤਜਰਬਾ ਹੋਣਾ, ਜਿਹੜਾ ਬੰਦਾ ਪਹਿਲਾਂ ਅਜੇ ਅੰਮ੍ਰਿਤ ਤੋਂ ਬਿਨਾਂ ਹੈ, ਅੰਮ੍ਰਿਤ ਨਹੀਂ ਛਕਿਆ, ਉਹ ਆਵੇਗਾ ਟਿਕ ਕੇ ਜੋ ਕਹੋਗੇ 7 ਬਚਨ ਕਰਕੇ ਮੰਨੀ ਜਾਏਗਾ। ਪਤਾ ਨਹੀਂ ਕਿਹੋ ਜੀ ਖੇਡ ਸਿੱਖ ਸਮਾਜ ਵਿੱਚ ਆ ਗਈ, ਜਿੱਦਣ ਅੰਮ੍ਰਿਤ ਦੀ ਦਾਤ ਲਈ ਦੂਜੇ ਦਿਨ ਸ਼ਾਮ ਨੂੰ ਹੀ ਆ ਕੇ ਉਪਦੇਸ਼ਕ ਬਣ ਗਿਆ। ਇਹ ਇਸ ਤਰ੍ਹਾਂ ਮਰਿਆਦਾ ਨਹੀਂ, ਇਸ ਤਰ੍ਹਾਂ ਮਰਿਆਦਾ ਨਹੀਂ। ਮੈਂ ਸੋਚਣਾ ਮਨਾ, ਅੱਜ ਕੱਲ ਤਾਂ ਤੂੰ ਦਾਖਲਾ ਲਿਆ, ਅੱਜ ਟੀਚਰ ਬਣ ਗਿਆ, ਦਾਖਲਾ ਲੈ ਕੇ ਸ਼ਬਦ ਨੂੰ ਕਮਾਂਦੋ ਤੇ ਸਮਝ ਪੈਂਦੀ ਨਾਮ ਅੰਮ੍ਰਿਤ ਹੈ ਕੀ ਹੈ। ਇਹ ਕਾਰਨ ਕਿ ਅੰਮ੍ਰਿਤ ਛਕਣ ਤੋਂ ਬਾਅਦ ਜਦੋਂ ਅਭਿਆਸ ਨਹੀਂ, ਬਾਣੀ ਦਾ ਅਭਿਆਸ ਨਹੀਂ, ਤੇ ਸਾਡੇ ਅੰਦਰ ਰੁੱਖਾਪਨ ਜਨਮ ਲੈਂਦਾ ਹੈ। ਉਸੇ ਰੁੱਖੇਪਨ ਨੂੰ ਵੇਖ ਕੇ ਲੋਕ ਕਹਿੰਦੇ ਨੇ ਕਿ ਇਹਨੇ ਅੰਮ੍ਰਿਤ ਛਕਿਆ ਤੇ ਦੇਖੋ ਜੀ ਅੰਮ੍ਰਿਤ ਛਕ ਕੇ ਵੀ ਤਾਂ ਇਹ ਕੁਰਖਤੀ ਬੋਲੀ ਜਾਂਦਾ ਹੈ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਪਿਆਰਿਆ ਕਿ ਦੁੱਧ ਨੂੰ ਜਾਗ ਲੱਗੀ ਏ, ਮਧਾਣੀ ਦਾ ਫੁੱਲ ਇਸ ਦੁੱਧ ਵਿਚ ਟਿਕਾ ਦੇਈ ਤੇ ਹੱਥ ਨਾਲ ਘੁੱਟ ਕੇ ਤੂੰ ਇੱਟੀਆਂ ਮਨ ਨੂੰ ਪਕੜ ਲਈ ਤੇ ਜਿਵੇਂ ਮਧਾਣੀ ਦਾ ਫੁੱਲ ਚਾਟੀ ਨੂੰ ਰਿੜਕਦਾ ਪਿਆ ਦੁੱਧ ਨੂੰ ਰਿੜਕਦਾ, ਤੂੰ ਰਸਨਾ ਨਾਲ ਰੋਜ਼ ਗੁਰੂ ਗੁਰੂ ਜਪੀ। ਜੇ ਮਧਾਣੀ ਦਾ ਫੁੱਲ ਤਤ ਮੱਖਣ ਨੂੰ ਪੈਦਾ ਕਰ ਦਿੰਦਾ ਤੇ ਤੇਰੀ ਰਸਨਾ ਨਾਲ ਜਪਿਆ ਹੋਇਆ ਤੇਰੇ ਅੰਦਰ ਗੁਰੂ ਨੂੰ ਸਾਖਿਆਤ ਕਰ ਦੇਵੇਗਾ। ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ ਇਹ ਮਨ ਈਟੀ ਖਾਤ ਕਰੋ, ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਤਿਆ ਇਨ ਬਿਦ ਅੰਮ੍ਰਿਤ ਪਾਵੋ। ਮੈਂ ਤੀਸਰਾ ਪ੍ਰਮਾਣ ਅਰਜ਼ ਕਰਨਾ ਚਾਹੁੰਦਾ ਵਾਂ ਕਿ ਬਾਹਰ ਦੇ ਅੰਮ੍ਰਿਤ ਦੀ ਲੋੜ ਕਿਉਂ ਹੈ? ਕਿ ਲੱਕੜ ਵਿਚ ਅੱਗ ਨਹੀਂ? ਰੁੱਖ ਦੇ ਪੱਤੇ ਪੱਤੇ ਵਿਚ ਅੱਗ ਭਰੀਏ ਪਰ ਰੁੱਖ ਕਦੀ ਸੜਦੇ ਨਹੀਂ। ਅਸੀਂ ਘਰ ਵਿਚ ਲੱਕੜ ਵਰਤਨੇ ਆ, ਦਰਵਾਜ਼ੇ ਬਣਾਏ ਨੇ, ਖਿੜਕੀਆਂ ਬਣਾਈਆਂ, ਬੈੱਡ ਬਣਾਏ, ਕੁਰਸੀਆਂ ਮੇਜ਼ ਬਣਾਏ, ਪਰ ਕਦੀ ਕਿਸੇ ਨੇ ਬੈੱਡ ਉੱਤੇ ਬੈਠ ਕੇ ਕਿਹਾ ਕਿ ਲੱਕੜ ਵਿਚੋਂ ਸੇਕ ਪਿਆ ਨਿਕਲਦਾ? ਕਦੀ ਕਿਸੇ ਨੇ ਘਰ ਦੇ ਦਰਵਾਜ਼ੇ ਵਿਚੋਂ ਅੱਗ ਦੀ ਲਪਟ ਨਹੀਂ ਨਿਕਲਦੀ ਦੇਖੀ? ਹਾਂ, ਲੱਕੜ ਵਿਚ ਅੱਗ ਮੌਜੂਦ ਹੈ ਪਰ ਉਸ ਅੰਦਰ ਵਾਲੀ ਅੱਗ ਨੂੰ ਪ੍ਰਗਟ ਕਰਨੀ ਤੇ ਬਾਹਰੋਂ ਚਿਨਗ ਲਾਣੀ ਪਏਗੀ। ਅੰਦਰ ਤੇਰਾ ਅੰਮ੍ਰਿਤ ਨਾਲ ਭਰਿਆ ਹੈ, ਜੇ ਅੰਦਰ ਦਾ ਅੰਮ੍ਰਿਤ ਪ੍ਰਗਟ ਕਰਨੀ ਤੇ ਗੁਰੂ ਕੋਲੋਂ ਖੰਡੇ ਦਾ ਅੰਮ੍ਰਿਤ ਜ਼ਰੂਰ ਲੈਣਾ ਪਏਗਾ। ਅੱਗ ਜਿਹੜੀ ਉਹ ਪ੍ਰਗਟ ਨਹੀਂ ਹੁੰਦੀ ਜਿੰਨੀ ਦੇਰ ਤੱਕ ਬਾਹਰੋਂ ਚਿਨਗ ਨਾ ਲੱਗੇ, ਅੰਦਰ ਖੂਹ ਭਰਿਆ ਪਿਆ ਪਿਆਰਿਆਂ, ਪਰ ਪ੍ਰਗਟ ਤਾਂ ਹੋਵੇਗਾ ਜੇ ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲਏਗਾ। ਚੌਥਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹੁੰਦਾ, ਇਹ ਆਮ ਤੌਰ ਤੇ ਵਰਤਿਆ ਜਾਂਦਾ ਤੇ ਵੈਸੇ ਸਭ ਤੋਂ ਪਹਿਲੀ ਵਾਰੀ ਇਹਨੂੰ ਡਾਕਟਰ ਤਾਰਨ ਸਿੰਘ ਹੋਣਾ ਨੇ ਆਪਣੀ ਕਿਤਾਬ ਸਿੱਖ ਧਰਮ ਰਹੱਸ ਤੇ ਰਮਜ਼ ਵਿਚ ਵਰਤੇ। ਉਹ ਕਹਿੰਦੇ ਨੇ ਨਲਕੇ ਦਾ ਪਾਣੀ ਥੱਲੇ ਚਲਾ ਗਿਆ ਤੇ ਕੀ ਧਰਤੀ ਦਾ ਪਾਣੀ ਮੁੱਕ ਗਿਆ? ਜਦੋਂ ਅਸੀਂ ਨਲਕੇ ਨਾਲ, ਹੱਥੀ ਨਾਲ, ਬੋਕੀ ਨਾਲ ਯਤਨ ਕਰਨੇ ਆ ਕਿ ਗੇੜ ਕੇ ਪਾਣੀ ਬਾਹਰ ਕੱਢੀਏ ਤੇ ਨਲਕੇ ਦਾ ਖਾਲੀਪਣ ਸਾਨੂੰ ਸੁਣਾਈ ਦਿੰਦਾ, ਪਾਣੀ ਨਹੀਂ ਆਉਂਦਾ, ਤੇ ਸਿਆਣੇ ਲੋਕ ਕਹਿੰਦੇ ਨੇ ਜਿਤਨਾ ਮਰਜ਼ੀ ਹੱਥੀ ਨੂੰ ਗੇੜੀ ਜਾਈ, ਨਲਕੇ ਨੂੰ ਗੇੜੀ ਜਾਈ, ਪਾਣੀ ਪ੍ਰਗਟ ਨਹੀਂ ਹੋਣਾ। ਜੇ ਅੰਦਰ ਦਾ ਪਾਣੀ ਚਲਾਣੀ ਤੇ ਨਲਕੇ ਦੇ ਬਾਹਰੋਂ ਪਾਣੀ ਪਾ, ਬਾਹਰੋਂ ਇੱਕ ਬਾਲਟੀ ਪਾਣੀ ਦੀ ਪਾਈਏ ਤੇ ਨਲਕਾ ਸੈਂਕੜੇ ਬਾਲਟੀਆਂ ਪਾਣੀ ਦੀਆਂ ਸਾਨੂੰ ਦਿੰਦਾ, ਸੱਚ ਜਾਣੀ ਬਾਹਰ ਦੇ ਪਾਣੀ ਨੇ ਅੰਦਰ ਦੇ ਪਾਣੀ ਨੂੰ ਪ੍ਰਗਟ ਕਰ ਦਿੱਤਾ। ਜਦੋਂ ਬਾਹਰੋਂ ਤੇਰੇ ਨੇਤਰਾਂ ਵਿੱਚੋਂ ਅੰਮ੍ਰਿਤ ਗਿਆ, ਤੇਰੇ ਮੁੱਖ ਵਿੱਚੋਂ ਅੰਮ੍ਰਿਤ ਗਿਆ ਤੇ ਤੇਰੇ ਗਗਨ ਦਮਾਮੇ ਵਿੱਚ ਅੰਮ੍ਰਿਤ ਪਿਆ, ਉਦੋਂ ਮੇਰੇ ਗੁਰੂ ਦੇ ਇਹਨਾਂ ਅੰਮ੍ਰਿਤ ਦੇ 15 ਛੱਟਿਆਂ ਨੇ ਤੇਰੀ ਸਾਰੀ ਜ਼ਿੰਦਗੀ ਨੂੰ ਅੰਮ੍ਰਿਤ ਨਾਲ ਭਰਪੂਰ ਕਰ ਦਿੱਤਾ। ਅੰਦਰ ਦਾ ਪਾਣੀ ਪ੍ਰਗਟ ਹੁੰਦਾ ਜੇ ਬਾਹਰੋਂ ਪਾਣੀ ਪਾਇਆ ਜਾਏ। ਮੈਂ ਸਿਰਫ 5-4 ਉਦਾਹਰਨਾਂ ਦਿੱਤੀਆਂ, ਫਿਰ ਦੁਹਰਾ ਦਿਆਂ, ਹਰ ਇਸਤਰੀ ਵਿੱਚ ਮਰਦ ਦੇ ਸੈੱਲ ਨੇ, ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ, ਹਰ ਮਰਦ ਵਿੱਚ ਇਸਤਰੀ ਦੇ ਸੈੱਲ ਨੇ, ਪਰ ਜ਼ਿੰਦਗੀ ਪੈਦਾ ਹੁੰਦੀ ਏ ਸੁਮੇਲ ਦੇ ਨਾਲ। ਹਰ ਦੁੱਧ ਦੇ ਵਿੱਚ ਮੱਖਣ ਖੈ ਪਰ ਪ੍ਰਗਟ ਹੁੰਦਾ ਬਾਹਰੋਂ ਜਾਗ ਲਾਣ ਦੇ ਨਾਲ। ਲੱਕੜ ਵਿੱਚ ਅੱਗ ਹੈ, ਭਾਂਬੜ ਮੱਚਦੇ ਨੇ ਬਾਹਰੋਂ ਅੱਗ ਦੀ ਚਿਨਗ ਲੱਗਣ ਨਾਲ। ਧਰਤੀ ਥੱਲੇ ਨਲਕੇ ਵਿੱਚ ਪਾਣੀ ਖੈ ਪਰ ਪ੍ਰਗਟ ਹੁੰਦਾ ਬਾਹਰੋਂ ਪਾਣੀ ਪਾਣ ਦੇ ਨਾਲ। ਅੰਦਰ ਤੇ ਖੂਹ ਅੰਮ੍ਰਿਤ ਦਾ ਭਰਿਆ ਪਰ ਪ੍ਰਗਟ ਹੋਵੇਗਾ ਜਦੋਂ ਗੁਰੂ ਨਾਨਕ ਦੀ ਮਰਿਆਦਾ, ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਰਹਿਤ ਅਨੁਸਾਰ 5 ਤੋਂ ਅੰਮ੍ਰਿਤ ਦੀ ਦਾਤ ਲਏਗਾ। ਉਸ ਤੋਂ ਬਿਨਾਂ ਅੰਦਰ ਦਾ ਅੰਮ੍ਰਿਤ ਪ੍ਰਗਟ ਨਹੀਂ ਹੋਣਾ। ਹਜ਼ੂਰ ਨੇ ਅੰਮ੍ਰਿਤ ਦੀ ਦਾਤ ਦਿੱਤੀ। ਹੁਣ ਦੇਖੋ, ਉਸ ਵੇਲੇ ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ, ਗੁਰਮੁਖ ਪਿਆਰੇ ਬੈਠੇ ਨੇ ਅੰਮ੍ਰਿਤ ਸੰਚਾਰ ਵਿੱਚ ਸ਼ਾਮਲ ਹੋਣ ਵਾਲੇ, ਬਾਹਰੋਂ ਅਸੀਂ ਆਉਂਦੇ ਹਾਂ, ਸਾਡੇ ਆਮ ਸਰੀਰ ਨੇ, ਜਦੋਂ 5 ਅਰਦਾਸ ਕਰਦੇ ਨੇ ਗੁਰੂ ਕਲਗੀ ਵਾਲਿਆ ਕਿਰਪਾ ਕਰ ਵਿੱਚ ਵਰਤੀ, ਸੱਚ ਜਾਣੋ ਉਦੋਂ ਦੇਹਾਂ ਨਹੀਂ ਰਹਿੰਦੀਆਂ, ਉਦੋਂ 5 ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹੋ ਜਾਂਦੇ, ਉਦੋਂ 5 ਵਿੱਚ ਗੁਰੂ ਬੈਠਦਾ ਤੇ ਗੁਰੂ ਕੇ ਸਿੱਖੋ ਉਦੋਂ 10 ਅੱਖਾਂ ਤੇ 9 ਹੱਥ। ਮੈਂ 9 ਹੱਥ ਤਾਂ ਸ਼ਬਦ ਵਰਤਿਆ ਕਿਉਂਕਿ ਇੱਕ ਸਿੰਘ ਦਾ ਹੱਥ ਖੰਡੇ ਨੂੰ ਪਕੜ ਕੇ ਬੈਠਾ ਤੇ ਬਾਕੀ ਜਿਹੜੇ ਗੁਰੂ ਕੇ ਲਾਲ ਨੇ ਉਹਨਾਂ ਦੇ 2-2 ਹੱਥ, ਤੇ ਜਿਹਨੇ ਖੰਡਾ ਪਕੜਿਆ ਉਹਦਾ ਇੱਕ ਹੱਥ, 9 ਹੱਥਾਂ ਨਾਲ ਘੁੱਟ ਕੇ ਪਕੜੀ ਬੈਠੇ ਨੇ। ਗੁਰੂ ਕੇ ਸਿੱਖੋ 45 ਉਂਗਲਾਂ ਨੇ ਬਾਟੇ ਨੂੰ ਘੁੱਟ ਕੇ ਪਕੜਿਆ, 10 ਅੱਖਾਂ ਬਾਟੇ ਤੇ ਗੱਡੀਆਂ ਗਈਆਂ, 5 ਖਿਰਦੇ ਬਾਟੇ ਦੇ ਵਿਚ ਮਿਲ ਗਏ, ਤੇ ਜਦੋਂ ਇੰਨੇ ਜੁੜੇ ਹੋਏ ਉਸ ਬਾਟੇ ਉੱਤੇ ਆਪਣੀ ਸੁਰਤ ਨੂੰ ਫੋਕਸ ਕਰਦੇ ਨੇ, ਸੱਚ ਜਾਣੋ ਉਦੋਂ ਦੁਨੀਆਂ ਦਾ ਪਾਣੀ ਵੀ ਅੰਮ੍ਰਿਤ ਬਣ ਜਾਂਦਾ, ਉਹਨਾਂ ਵਿੱਚੋਂ ਅੰਮ੍ਰਿਤ ਨਿਕਲਦਾ। ਗੁਰੂ ਗ੍ਰੰਥ ਸਾਹਿਬ ਕੋਲ ਨੇ ਕਿਉਂਕਿ ਉਹਨਾਂ ਦੇ ਵਿੱਚ ਅੰਮ੍ਰਿਤ ਦਾ ਸੰਚਾਰ ਹੈ, ਤੇ ਜਦੋਂ ਉਹਨਾਂ ਦਾ ਸਪਰਸ਼ ਕਰਦਾ ਬਾਟੇ ਨੂੰ ਪਾਣੀ ਨੂੰ ਤੇ ਰਸਨਾ ਨਾਲ ਬਾਣੀ ਨਿਕਲਦੀ ਏ, ਸੱਚ ਜਾਣੋ ਉਹਨਾਂ ਦੇ ਨਿਕਲਦੇ ਹੋਏ ਅੰਮ੍ਰਿਤ ਨੇ ਪਾਣੀ ਨੂੰ ਵੀ ਅੰਮ੍ਰਿਤ ਬਣਾ ਦਿੱਤਾ। ਉਸ ਤੋਂ ਅਗਲੀ ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਉਹਨਾਂ ਨੇ 15 ਵਾਰੀ ਸਾਨੂੰ ਅੰਮ੍ਰਿਤ ਦੀਆਂ ਰਹਿਮਤਾਂ ਦਿੱਤੀਆਂ, 5 ਚੁਲੇ ਉਹਨਾਂ ਨੇ ਸਾਨੂੰ ਛਕਾਏ, 5 ਨੇਤਰਾਂ ਵਿੱਚ ਮਾਰੇ ਛੱਟੇ, ਅਸੀਂ ਕਹਿੰਦੇ ਹਾਂ 5 ਕੇਸਾਂ ਵਿੱਚ ਪਾਏ, ਪਰ ਇਹ ਗੁਰਮੁਖ ਪਿਆਰੇ ਕਹਿੰਦੇ ਸਨ ਨਹੀਂ, ਕੇਸ ਤਾਂ ਦਾੜੇ ਦੇ ਵੀ ਨੇ, ਪਰ ਅਸਲ 5 ਤੇਰੇ ਗਗਨ ਦਮਾਮੇ ਵਿੱਚ ਪਾਏ ਨੇ ਕਿ ਜਿੱਥੇ ਅਨਹਦ ਨਾਦ ਵੱਜੇ ਤੇ ਤੇਰੇ ਅੰਦਰ ਨਾਮ ਦੀਆਂ ਬੂੰਦਾਂ ਚਰਨ ਲੱਗ ਪੈਣ। ਤੇਰੇ ਸ਼ੀਸ ਵਿੱਚ ਅੰਮ੍ਰਿਤ ਪਾਇਆ, ਜਿਸ ਗਗਨ ਦਮਾਮੇ ਨੂੰ ਕਬੀਰ ਜੀ ਨੇ ਕਿਹਾ ਕਬੀਰ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਕਹੋ, 5 ਚੁਲੇ ਅੰਮ੍ਰਿਤ ਦੇ ਤੈਨੂੰ ਛਕਾ ਦਿੱਤੇ, ਤੇਰੇ ਅੰਦਰ ਹਿਰਦੇ ਵਿੱਚ ਅੰਮ੍ਰਿਤ ਚੁਕਾ ਦਿੱਤਾ, ਤੇਰੇ ਨੇਤਰਾਂ ਵਿੱਚ ਕਿਉਂ ਛੱਟੇ ਮਾਰੇ? ਕੀ ਕਾਰਨ? ਕੰਨ ਵੀ ਤਾਂ ਇੰਦਰੀਆਂ ਨੇ, ਨਾਸਕਾਂ ਵੀ ਤਾਂ ਇੰਦਰੀਆਂ ਨੇ, ਅੱਖਾਂ ਵਿੱਚ ਕਿਉਂ ਛੱਟੇ ਮਾਰੇ? ਕਿਉਂਕਿ ਹਿਊਮਨ ਬੀਂਗ, ਹਰ ਬੰਦੇ ਦੀਆਂ ਅੱਖਾਂ 83% ਗੰਦਗੀ ਕੇਵਲ ਅੱਖਾਂ ਨਾਲ ਜਾਂਦੀ ਹੈ। ਕਹਿਣ ਲੱਗੇ ਤੇਰੇ ਅੰਦਰ ਨੂੰ ਖੰਡਾਣ ਵਾਲੇ ਨੇਤਰ ਨੇ, ਲਿਆ ਮੈਂ ਅੰਮ੍ਰਿਤ ਤੇਰੇ ਨੇਤਰਾਂ ਵਿੱਚ ਪਾਵਾਂ, ਰੱਬ ਮਿਹਰ ਕਰੇ ਤੇਰੀ ਅੰਮ੍ਰਿਤ ਦ੍ਰਿਸ਼ਟੀ ਹੋ ਜਾਏ, ਤੇਰੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਚੜੇ। ਹਜ਼ੂਰ ਨੇ 5 ਸਾਡੇ ਅੰਦਰ ਟਿਕਾ ਦਿੱਤੇ, ਸਾਡੇ ਅੰਦਰ ਦੀ ਮਲੀਨਤਾ ਨੂੰ ਮਿਟਾ ਦਿੱਤਾ, ਸਾਡੇ ਅੱਖਾਂ ਵਿੱਚ ਅੰਮ੍ਰਿਤ ਪਾਇਆ, ਨੇਤਰਾਂ ਵਿੱਚ ਅੰਮ੍ਰਿਤ ਸਿੰਜਿਆ, ਤੇ ਸੱਚ ਜਾਣਿਓ ਸਾਡੇ ਸ਼ੀਸ਼ ਵਿੱਚ ਅੰਮ੍ਰਿਤ ਪਾਇਆ। ਫਿਰ ਇਹਦੇ ਵਿੱਚੋਂ ਅੰਮ੍ਰਿਤ ਦਾ ਸੰਚਾਰ ਹੋਇਆ। ਕਿਵੇਂ ਸੰਚਾਰ ਹੋਇਆ? ਜਦੋਂ ਅੰਮ੍ਰਿਤਧਾਰੀ ਸਿੱਖ ਨੇ ਅਭਿਆਸ ਕੀਤਾ, ਕਦੀ ਬਾਬਾ ਅਤਰ ਸਿੰਘ ਜੀ ਦਾ ਜੀਵਨ ਅਸੀਂ ਪੜ੍ਹਨੇ ਆ, ਗੁਰਸਿੱਖੋ ਦੀਵਾਨ ਲਾਉਂਦੇ ਨੇ, ਉਸ ਸਿੱਖ ਦੀ, ਉਸ ਮਹਾਂਪੁਰਸ਼ ਦੀ ਰਸਨਾ ਵਿੱਚ ਅੰਮ੍ਰਿਤ ਦਾ ਸੰਚਾਰ ਹੈ, ਖਲੋ ਕੇ ਕਹਿੰਦੇ ਨੇ ਗੁਰੂ ਵਾਲੇ ਬਣ ਜਾਓ, ਤੇ ਜਿੱਥੋਂ ਤੱਕ ਆਵਾਜ਼ ਆਉਂਦੀ ਏ ਲੋਕ ਹੱਥ ਜੋੜ ਕੇ ਖਲੋਂਦੇ ਨੇ, ਕਿਉਂਕਿ ਜਿਸ ਰਸਨਾ ਨੇ ਅੰਮ੍ਰਿਤ ਚਖਿਆ ਉਹਦੇ ਬੋਲ ਲੋਕਾਂ ਨੂੰ ਅੰਮ੍ਰਿਤ ਛਕਣ ਲਈ ਮਜਬੂਰ ਕਰ ਦਿੰਦੇ। ਜਦੋਂ ਉਹਦੇ ਨੇਤਰਾਂ ਵਿੱਚ ਅੰਮ੍ਰਿਤ ਦੇ ਛੱਟੇ ਪੈ, ਜਿਸ ਉੱਤੇ ਉਹਦੀ ਨਦਰ ਹੋ ਜਾਏ, ਭਾਵੇਂ ਮਹਾਂਪੁਰਸ਼ ਬੋਲੇ ਨਾ, ਉਹਦੀਆਂ ਅੱਖਾਂ ਵਿੱਚੋਂ ਵੀ ਅੰਮ੍ਰਿਤ ਨਿਕਲ ਕੇ ਜ਼ਿੰਦਗੀ ਪਲਟਦਾ ਹੈ, ਤੇ ਜਦੋਂ ਉਹਦੇ ਦਸਮ ਦਵਾਰ ਵਿੱਚ ਅੰਮ੍ਰਿਤ ਸਿੰਜਿਆ ਜਾਂਦਾ, ਉਦੋਂ ਦਿਨ ਰਾਤ ਆਪਣੇ ਅੰਦਰੋਂ ਗੁਰੂ ਦੇ ਅੰਮ੍ਰਿਤ ਦਾ ਸਵਾਦ ਚੱਖਦਾ ਹੈ। ਗੁਰੂ ਨੇ ਅੰਮ੍ਰਿਤ ਸੰਚਾਰ ਕੀਤਾ ਹੈ। ਅਸੀਂ ਅੰਮ੍ਰਿਤ ਪ੍ਰਚਾਰ ਸ਼ਬਦ ਵਰਤਨੇ ਆ, ਸੰਚਾਰ ਦਾ ਅਰਥ ਹੈ ਨਿਰੰਤਰ ਚੱਲਣਾ। ਹਜ਼ੂਰ ਨੇ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ, ਨਾਲ ਸਾਨੂੰ ਕਕਾਰ ਦੇ ਦਿੱਤੇ। ਮੈਂ ਸੰਖੇਪ ਜੀ ਬੇਨਤੀ ਕਰਕੇ ਅੱਗੇ ਸੰਪੂਰਨਤਾ ਵੱਲ ਤੁਰਾਂ। ਹੱਥ ਵਿੱਚ ਕੜਾ ਦਿੱਤਾ, ਕੇਸ ਦੇ ਕੇ ਵਿੱਚ ਕੰਘਾ ਰੱਖ ਦਿੱਤਾ, ਗਾਤਰੇ ਸਾਡੇ ਕਿਰਪਾਨ ਟਿਕਾ ਦਿੱਤੀ, ਤੇੜ ਸਾਨੂੰ ਕਸ਼ਹਿਰਾ ਦੇ ਦਿੱਤਾ। ਹੁਣ ਅੱਜ ਦਾ ਪੜ੍ਹਿਆ ਲਿਖਿਆ ਇਨਸਾਨ ਕਹਿੰਦਾ ਦੇਖੋ ਜੀ ਦੁਨੀਆਂ ਚੰਨ ਤੇ ਚਲੀ ਗਈ, ਮੰਗਲ ਗ੍ਰਹਿ ਲੱਭਦੇ ਪਏ ਨੇ, ਇਹ ਅਜੇ ਵੀ ਉਹ ਪੁਰਾਣੀਆਂ ਗੱਲਾਂ ਕਰੀ ਜਾਂਦੇ ਨੇ। ਮੈਂ ਇੱਕ ਬੇਨਤੀ ਕਰਾਂ, ਸਰਦਾਰ ਕਪੂਰ ਸਿੰਘ ICS ਨੂੰ ਕਿਸੇ ਨੇ ਇੱਕ ਸਵਾਲ ਕੀਤਾ ਸੀ, ਕਹਿਣ ਲੱਗਾ ਸਰਦਾਰ ਜੀ ਤੁਸੀਂ ਆਖਾ ਦੀਆਂ ਗੱਲਾਂ ਕਰੀ ਜਾਂਦੇ ਹੋ, ਕੇਸਾਂ ਦੀਆਂ, ਅੰਮ੍ਰਿਤ ਦੀਆਂ, ਇਹ ਤਾਂ ਬੜੀਆਂ ਪੁਰਾਣੀਆਂ ਗੱਲਾਂ ਨੇ। ਸਰਦਾਰ ਜੀ ਹੱਸ ਕੇ ਕਹਿੰਦੇ ਨੇ ਮੂਰਖਤਾ ਵੀ ਕਈ ਯੁੱਗਾਂ ਦੀ ਪੁਰਾਣੀ ਹੈ, ਤੂੰ ਮੂਰਖਤਾ ਹੀ ਕਿਉਂ ਨਹੀਂ ਛੱਡ ਦਿੱਤੀ? ਜਿਹੜੇ ਕਈ ਯੁੱਗ ਪਹਿਲਾਂ ਮੂਰਖ ਸਨ ਉਹੀ ਟੋਲਾ ਮੂਰਖਾਂ ਦਾ ਹੁਣ ਚੱਲਿਆ ਫਿਰਦਾ, ਮੂਰਖਤਾ ਤੇ ਛੱਡੀ ਨਹੀਂ, ਮੂਰਖਤਾ ਨਵੀਂ ਹੈ, ਤੇ ਜਿਹੜਾ ਗੁਰੂ ਨਿਤ ਨਵੇਂ ਉਹਨੂੰ ਪੁਰਾਣੀਆਂ ਗੱਲਾਂ ਕਹੀ ਜਾਂਦੇ। ਹਜ਼ੂਰ ਨੇ ਸਾਨੂੰ ਕਕਾਰ ਦਿੱਤੇ ਨੇ, ਇਹ ਸਾਡੇ ਚਿੰਨ੍ਹ ਨੇ, ਚਿੰਨ੍ਹ ਦੇ ਅਰਥ ਬੜੇ ਡੂੰਘੇ ਨੇ। ਡਾਕਟਰ ਤਾਰ ਸਿੰਘ ਉਹਨਾਂ ਨੇ ਗੱਲ ਕਹੀ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਨੀਲੇ ਘੋੜੇ ਵਾਲੇ, ਚਿੱਟੇ ਬਾਜ ਵਾਲੇ, ਕਲਗੀ ਤੇ ਹੀਰੇ ਵਾਲੇ, ਕੀ ਉਸ ਵੇਲੇ ਰਾਜਪੂਤ ਘੋੜਿਆਂ ਤੇ ਨਹੀਂ ਸਨ ਚੜ੍ਹਦੇ? ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ ਕਿਉਂ? ਅੱਜ ਵੀ ਸ਼ਿਕਾਰੀ ਲੋਕ ਘਰਾਂ ਵਿੱਚ ਬਾਜ ਰੱਖਦੇ ਨੇ, ਗੁਰੂ ਗੋਬਿੰਦ ਸਿੰਘ ਚਿੱਟੇ ਬਾਜਾਂ ਵਾਲੇ ਕਿਉਂ? ਉਸ ਵੇਲੇ ਮੁਗਲ ਬਾਦਸ਼ਾਹ ਵੀ ਕਲਗੀ ਲਾਉਂਦੇ ਨੇ, ਪਰ ਗੁਰੂ ਗੋਬਿੰਦ ਸਿੰਘ ਤੇ ਕਲਗੀ ਤੇ ਹੀਰੇ ਵਾਲੇ ਕਿਉਂ? ਅਸਲ ਵਿੱਚ ਇਹ ਜਿਹੜੇ ਚਿੰਨ੍ਹ ਸਨ ਇਹ ਅੰਦਰ ਦੇ ਅਰਥ ਕਰਦੇ ਸਨ, ਅਸੀਂ ਇਹਨਾਂ ਅਰਥਾਂ ਨੂੰ ਸਮਝਿਆ ਨਹੀਂ। ਜਦੋਂ ਗੁਰੂ ਲਈ ਸ਼ਬਦ ਵਰਤੇ ਕਿ ਨੀਲੇ ਘੋੜੇ ਵਾਲਿਆਂ, ਤੇ ਅੱਜ ਵੀ ਅਸੀਂ ਕਹਿੰਦੇ ਹਾਂ ਨੀਲੇ ਦਾ ਸ਼ਾਹ ਸਵਾਰ, ਇਹ ਦੋ ਸ਼ਬਦ ਨੇ ਨੀਲਾ ਅਤੇ ਘੋੜਾ। ਉਹ ਕਹਿੰਦੇ ਸਨ ਕਿ ਅਸਮਾਨ ਵੱਲ ਝਾਤੀ ਮਾਰ ਕੇ ਦੇਖੋ, ਨੀਲਾ ਰੰਗ ਅਸਮਾਨ ਦਾ ਹੈ। ਸਮੁੰਦਰ ਵੱਲ ਝਾਤੀ ਮਾਰ ਕੇ ਦੇਖੋ, ਨੀਲਾ ਰੰਗ ਸਮੁੰਦਰ ਦੇ ਪਾਣੀ ਦਾ ਹੈ। ਆਕਾਸ਼ ਵਿਸ਼ਾਲਤਾ ਦਾ, ਸਰਬ ਵਿਆਪਕਤਾ ਦਾ ਪ੍ਰਤੀਕ ਹੈ ਤੇ ਸਮੁੰਦਰ ਗੰਭੀਰਤਾ ਦਾ ਪ੍ਰਤੀਕ ਹੈ। ਨੀਲਾ ਰੰਗ ਅਸਲ ਵਿੱਚ ਭਗਤੀ ਦਾ ਪ੍ਰਤੀਕ ਹੈ ਤੇ ਘੋੜਾ ਸ਼ਕਤੀ ਦਾ ਪ੍ਰਤੀਕ ਹੈ। ਨੀਲੇ ਘੋੜੇ ਵਾਲਾ ਤਾਂ ਹੈ ਕਿ ਤੇਰੇ ਕੋਲ ਸਮੁੰਦਰ ਵਰਗੀ ਗੰਭੀਰਤਾ ਹੈ, ਆਕਾਸ਼ ਵਰਗਾ ਕਲਾਵਾ ਹੈ ਤੇ ਘੋੜੇ ਵਰਗੀ ਤੇਰੇ ਕੋਲ ਸੁਰਮ ਗਤੀ ਹੈ, ਤਾਂ ਹੀ ਨੀਲੇ ਘੋੜੇ ਵਾਲਾ ਹੈ। ਅੱਜ ਕੋਈ ਵੀ ਮਸ਼ੀਨ ਬਣਾਉਂਦੇ ਹਾਂ, ਮਸ਼ੀਨੀ ਯੁੱਗ ਲੋਹੇ ਦੀ ਮਸ਼ੀਨ ਬਣਦੀ ਏ, ਪਰ ਨਾਲ ਕਿਹਾ ਜਾਂਦਾ ਇੰਨੇ ਹੌਰਸ ਪਾਵਰ ਦੀ ਹੈ, ਉਹਦੀ ਤਾਕਤ ਨੂੰ ਘੋੜੇ ਦੀ ਤਾਕਤ ਦੇ ਗੁਣਿਆਂ ਤੇ ਮਾਪਿਆ ਜਾਂਦਾ ਹੈ। ਨੀਲਾ ਰੰਗ ਬ੍ਰਹਮ ਗਿਆਨਤਾ ਦਾ ਪ੍ਰਤੀਕ ਹੈ ਤੇ ਸੱਚ ਜਾਣੀ ਘੋੜਾ ਤਾਕਤ ਦਾ ਪ੍ਰਤੀਕ ਹੈ। ਚਿੱਟਾ ਬਾਜ, ਚਿੱਟਾ ਰੰਗ, ਇੱਕ ਰੰਗ ਐਸਾ ਹੈ ਜਿਹੜਾ ਖੁਦਾਰੀ ਦਾ ਰੰਗ ਹੈ, ਬਾਕੀ ਜਿਤਨੇ ਰੰਗ ਅਸੀਂ ਪਾਉਂਦੇ ਹਾਂ ਉਹ ਮਿਲਾਵਟ ਵਿੱਚੋਂ ਪੈਦਾ ਹੁੰਦੇ ਨੇ। ਚਿੱਟੇ ਰੰਗ ਵਿੱਚ ਕਦੀ ਮਿਲਾਵਟ ਨਹੀਂ। ਇਹੀ ਕਾਰਨ ਕਿ ਮਹਾਂਪੁਰਸ਼ ਚਿੱਟਾ ਰੰਗ ਚੁਣ ਕੇ ਤੁਰੇ ਸਨ, ਕਿਉਂਕਿ ਇਹ ਕਿਸੇ ਵਿੱਚ ਮਿਲਿਆ ਨਹੀਂ, ਆਪੇ ਦਾ ਰੰਗ ਹੈ ਤੇ ਜਿਹਨੂੰ ਆਪੇ ਵਿੱਚ ਜੀਣ ਦੀ ਜਾਚ ਆਦਾ ਚਿੱਟਾ ਰੰਗ ਉਹਨੂੰ ਸ਼ੋਭਦਾ ਪਿਆ। ਚਿੱਟਾ ਬਾਜ, ਚਿੱਟਾ ਰੰਗ ਖੁਦਾਰੀ ਦਾ ਰੰਗ ਏ ਤੇ ਬਾਜ ਇੱਕ ਸ਼ਿਕਾਰੀ ਚਿੰਨ੍ਹ ਹੈ, ਤਾਕਤ ਦਾ ਪ੍ਰਤੀਕ ਏ। ਚਿੱਟਾ ਰੰਗ ਸੁਲਾਹ ਕਰਾਉਂਦਾ ਤੇ ਬਾਜ ਤਾਕਤ ਦਾ ਪ੍ਰਗਟਾਵਾ ਕਰਦਾ। ਅਗਲਾ ਸ਼ਬਦ ਸੀ ਕਲਗੀ ਤੇ ਹੀਰਾ। ਗੁਰੂ ਕੇ ਸਿੱਖੋ, ਕਲਗੀ ਪ੍ਰਤੀਕ ਹੈ ਬਾਦਸ਼ਾਹ ਦੀ ਤਾਕਤ ਦੀ ਤੇ ਹੀਰਾ ਪ੍ਰਤੀਕ ਹੈ ਗੁਰੂ ਕੇ ਨਾਮ ਦਾ, ਕਿਉਂਕਿ ਗੁਰੂ ਨੇ ਬਾਣੀ ਵਿੱਚ ਸ਼ਬਦ ਨੂੰ ਹੀਰਾ ਵੀ ਕਿਹਾ ਹੈ। ਗੁਰੂ ਕੇ ਸਿੱਖਾਂ, ਤੂੰ ਰੋਜ਼ ਪੜ੍ਹਨਾ ਗੁਰ ਕਾ ਸ਼ਬਦ ਰਤਨ ਹੈ, ਤੂੰ ਰੋਜ਼ ਪੜ੍ਹਨਾ ਕਿ ਹੀਰਾ ਹਾਥ ਚੜਿਆ ਨਿਰਮੋਲਕ, ਹੀਰੇ ਕਲਗੀ ਵੀ ਚੜੇ ਨੇ, ਕਿਉਂਕਿ ਬਾਦਸ਼ਾਹ ਕਲਗੀ ਹੈ ਤੇ ਨਾਮ ਦਾ ਕੀਮਤੀ ਹੀਰਾ ਵੀ ਗੁਰੂ ਜੀ ਕੋਲ ਹੈ, ਤੈਨੂੰ ਇਹ ਚਿੰਨ ਦਿੱਤੇ ਨੇ। ਅਸਲ ਵਿੱਚ ਮੈਂ ਕੱਲ ਇੱਕ ਬੇਨਤੀ ਕੀਤੀ ਸੀ, ਫਿਰ ਦੁਹਰਾ ਦਿਆਂ ਕਿ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਸਨ, ਉਹ ਸਿੱਖਾਂ ਕੇਸਾਂ ਦੇ ਅਰਥ ਇਹ ਨਾ ਕਰਨ ਲੱਗ ਪਈ ਕਿ ਇਹਨਾਂ ਕੇਸਾਂ ਨੂੰ ਰੱਖ ਕੇ ਤੈਨੂੰ ਤਾਕਤ ਮਿਲਦੀ ਏ। ਕੱਲ ਨੂੰ ਲੋਕ ਇਹ ਵੀ ਕਹਿਣਗੇ ਕੇਸ ਰੱਖਣ ਨਾਲ ਰੋਗ ਲੱਗਦੇ ਨੇ, ਕਹਿਣ ਲੱਗੇ ਨਹੀਂ, ਦੁਨੀਆਂ ਦੀ ਤਰਕ ਨਾਲ ਗੁਰੂ ਕੀ ਰਹਿਤ ਨਹੀਂ ਕਮਾਈ ਦੀ, ਇੱਥੇ ਤੇ ਸੱਤ ਬਚਨ ਕਰਕੇ ਗੁਰੂ ਦੇ ਹੁਕਮ ਨੂੰ ਮੰਨਿਆ ਜਾਂਦਾ ਹੈ। ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ, ਮੈਂ ਕੱਲ ਵਾਲੀ ਉਹ ਉਦਾਹਰਨ ਰਿਪੀਟ ਕਰਦਿਆਂ। ਕਹਿਣ ਲੱਗੇ ਸੁਹਾਗਣ ਦੀ ਮਾਂਗ ਵਿੱਚ ਸੰਦੂਰ ਹੈ, ਸੰਦੂਰ ਦੇ ਅਰਥ ਕੀ ਨੇ, ਕੀ ਸੁਧਾਰ ਉਸ ਸੰਦੂਰ ਵਿੱਚੋਂ ਉਸ ਬੀਬੀ ਨੂੰ ਕੁਝ ਵਿਟਾਮਿਨ ਮਿਲ ਰਹੇ ਨੇ, ਬਿਲਕੁਲ ਨਹੀਂ। ਸਿਰਫ ਸੰਦੂਰ ਦੀ ਚੁਟਕੀ ਕਹਿੰਦੀ ਹੈ, ਲੰਘਣ ਵਾਲੇ ਲੋਕੋ ਇਸ ਸੁਹਾਗਣ ਦਾ ਪਤੀ ਕਾਇਮ ਹੈ, ਜਦੋਂ ਮੈਂ ਕਕਾਰ ਪਾ ਕੇ ਤੁਰਨਾ ਤੇ ਲੋਕੋ ਮੈਨੂੰ ਇੰਜ ਲੱਗਦਾ ਪਿਆ ਮੇਰਾ ਗੁਰੂ ਗੋਬਿੰਦ ਸਿੰਘ ਖਸਮ ਮੇਰੇ ਨਾਲ ਹੈ, ਮੇਰੇ ਸਿਰ ਦੇ ਉੱਤੇ ਖਲੋਤਾ ਹੈ, ਮੇਰੇ ਗੁਰੂ ਦੇ ਦਿੱਤੀ ਕੋਈ ਦਾਤ ਹੈ। ਕਕਾਰ ਸਾਡੀ ਭਗਤੀ ਹੈ, ਕਕਾਰ ਸਾਡਾ ਸਿਮਰਨ ਨੇ, ਕਕਾਰ ਸਾਡੀ ਜ਼ਿੰਦਗੀ ਦਾ ਅੰਗ ਨੇ। ਇਹੀ ਕਾਰਨ ਕਿ ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਕਕਾਰ ਸਾਨੂੰ ਦਿੱਤੇ, ਕਕਾਰ ਦੇ ਕੇ, ਅੰਮ੍ਰਿਤ ਦੇ ਕੇ, ਬਾਣੀ ਦੇ ਕੇ, ਅਖੀਰ ਤੇ ਸ਼ਬਦ ਕਿਹਾ ਜਿੱਥੋਂ ਕੱਲ ਆਰੰਭ ਕੀਤਾ ਸੀ, ਗੁਰੂ ਦੀਪਕ ਗੁਰੂ ਹੈ, ਕਿਉਂਕਿ ਕੱਲ ਬੇਨਤੀ ਕੀਤੀ ਭ੍ਰਿੰਗੀ ਗੁਰੂ, ਬਾਵਨ ਚੰਦਨ ਗੁਰੂ ਤੇ ਪਾਰਸ ਗੁਰੂ ਵੀ ਮਿਲਦੇ ਨੇ, ਪਰ ਗੁਰੂ ਨਾਨਕ ਸਾਹਿਬ ਦੀਪਕ ਗੁਰੂ ਨੇ। ਜਿਹੜੀ ਜੋਤ ਗੁਰੂ ਨਾਨਕ ਸਾਹਿਬ ਵਿੱਚ ਲੜ ਲੜ ਕਰਕੇ ਬਲਦੀ, ਉਹ ਗੁਰੂ ਗੋਬਿੰਦ ਸਿੰਘ ਜੀ ਵਿੱਚ ਆਈ, ਉਹੀ ਜੋਤ ਨੇ ਪੰਜਾਂ ਵਿੱਚ ਵਰਤ ਕੇ ਅੰਮ੍ਰਿਤ ਤਿਆਰ ਕੀਤਾ ਤੇ ਅੰਮ੍ਰਿਤ ਛਕਣ ਤੋਂ ਬਾਅਦ ਜਦੋਂ ਸਿੱਖ ਵਿੱਚ ਅੰਮ੍ਰਿਤ ਸੰਚਾਰ ਹੋਇਆ ਤੇ ਉਹ ਖਾਲਸਾ ਬਣਿਆ, ਤੇ ਜਿਹੜਾ ਖਾਲਸਾ ਬਣ ਗਿਆ ਉਹਦੇ ਵਿੱਚ ਪੂਰਨ ਜੋਤ ਜਗ ਪਈ, ਕਿਉਂਕਿ ਦੀਪਕ ਗੁਰੂ ਨੇ ਉਹਦੇ ਵਿੱਚ ਜੋਤ ਬਾਲੀ। ਤੇ ਅਸੀਂ ਉਹ ਸਵਈਆ ਪੜ੍ਹਨੇ ਆ ਕਿ ਜਾਗਤ ਜੋਤ ਜਪੈ ਨਿਸਬਾਸੁਰ, ਇੱਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਯਮ, ਏਕ ਬਿਨਾ ਨਾ ਏਕ ਪਛਾਨੈ। ਤੇਰੇ ਅੰਦਰ ਜੋਤ ਬਲੇ ਤੇ ਖਾਲਸਾ ਹੋਵੇ, ਕਿ ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੇ। ਜਿਸ ਮਹਾਂਪੁਰਸ਼ ਦੀ ਯਾਦ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਵੇਂ ਗੁਰਮੁਖ ਪਿਆਰੇ ਦੱਸ ਰਹੇ ਸਨ ਕਿ ਕਿਉਂ ਬਾਬਾ ਦੀਪ ਸਿੰਘ ਜੀ ਲਈ ਇੰਨੀ ਸ਼ਰਧਾ ਤੇ ਅਕੀਦਤ ਹੈ। ਜਦੋਂ ਬਾਬਾ ਜੀ ਦੇ ਅਸਥਾਨ ਤੇ ਜਾਈਦਾ ਨਾ, ਉਦੋਂ ਕਈ ਵਾਰੀ ਮਨ ਬੈਰਾਗ ਵਿੱਚ ਆ ਕੇ ਕਹਿੰਦਾ, ਗੁਰੂ ਰਾਮ ਦਾ ਸੱਚੇ ਪਾਤਸ਼ਾਹ ਤੁਸੀਂ ਬੈਠੇ ਹੋ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਭਾਈ ਗੁਰਦਾਸ ਨੇ ਜਿਹੜੇ ਸ਼ਬਦ ਦਿੱਤੇ ਨੇ ਨਾ, ਇਹ ਨਹੀਂ ਕਿਹਾ ਕਿ ਗੁਰੂ ਰਾਮਦਾਸ ਬੈਠੇ ਸੀ, ਕਿਉਂਕਿ ਵਾਰਾਂ ਉਹ ਗੁਰੂ ਅਰਜਨ ਦੇਵ ਜੀ ਦੇ ਵੇਲੇ ਲਿਖਦੇ ਪਏ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਲਿਖਦੇ ਨੇ। ਉਦੋਂ ਦੇ ਦੁਨੀਆਂ ਦੀ ਨਜ਼ਰ ਵਿੱਚ ਦੇਖੀਏ ਤਾਂ ਗੁਰੂ ਰਾਮਦਾਸ ਚੋਲਾ ਸੰਕੋਚ ਚੁੱਕੇ ਨੇ। ਉੱਥੇ ਉਹਨਾਂ ਸ਼ਬਦ ਇਹ ਨਹੀਂ ਵਰਤੇ ਕਿ ਬੈਠੇ ਸੀ, ਕਹਿਣ ਲੱਗੇ ਕਿ ਗੁਰੂ ਰਾਮਦਾਸ ਅੱਜ ਵੀ ਤਖ਼ਤ ਤੇ ਬੈਠੇ ਨੇ। ਅਸੀਂ ਉੱਥੇ ਸ਼ਬਦ ਪੜ੍ਹਨੇ ਹਾਂ, ਕਹਿਣ ਲੱਗੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਜਗਾਵੈ ਸੀ ਨਹੀਂ, ਜਗਾਉਂਦੇ ਸਨ ਨਹੀਂ, ਕਿਉਂਕਿ ਗੁਰੂ ਕਦੀ ਵੀ ਸੀ ਤੇ ਸਨ ਨਹੀਂ, ਗੁਰੂ ਹਮੇਸ਼ਾ ਸ਼ਬਦ ਵਰਤੀਏ ਹੈ ਅਤੇ ਹਨ। ਬੇਨਤੀ ਮੇਰੀ ਸੁਣਿਓ, ਕਹਿਣ ਲੱਗੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੀ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ, ਕਹਾਵੈ ਕਹਾਵੈ ਸੀ ਨਹੀਂ, ਅੱਜ ਵੀ ਗੁਰੂ ਰਾਮਦਾਸ ਤਖ਼ਤ ਤੇ ਬੈਠੇ ਸੋਢੀ ਪਾਤਸ਼ਾਹ ਸਤਿਗੁਰੂ ਕਹਾਉਂਦੇ ਪਏ, ਗੁਰੂ ਸਮਰੱਥ ਹੈ। ਮੈਂ ਮੇਰੀ ਬੇਨਤੀ ਅੱਜ ਦੇ ਦਿਨ ਸੰਪੂਰਨਤਾ ਤੇ ਕਰਨੀ ਚਾਹੁੰਦਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਦਰਬਾਰ ਵਿੱਚ ਕਤਾਰਾਂ ਲੱਗੀਆਂ ਨੇ, ਦਰਸ਼ਨ ਕਰਨ ਵਾਲਿਆਂ ਦੀਆਂ ਭੀੜਾਂ ਨੇ, ਖਜ਼ੂਮ ਨੇ, ਸੱਚੇ ਪਾਤਸ਼ਾਹ ਤੇਰੀ ਤਾਂ ਵਡਿਆਈ ਏ, ਤੁਹਾਡੇ ਵਿੱਚ ਗੁਰੂ ਜੋਤ ਵਾਪਰਦੀ ਹੈ, ਜਿਹੜਾ ਸੀਸ ਤੇਰੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਿਆ, ਮੇਰੇ ਸੱਚੇ ਪਾਤਸ਼ਾਹ ਉਹਦੇ ਦਰ ਤੇ ਵੀ ਤਿਲ ਸੱਟਣ ਨੂੰ ਥਾਂ ਨਹੀਂ, ਸੰਗਤਾਂ ਦੀਆਂ ਭੀੜਾਂ ਤੇਰੇ ਸਿੱਖ ਦੇ ਦਰਵਾਜ਼ੇ ਅੱਗੇ ਵੀ। ਬਾਬਾ ਦੀਪ ਸਿੰਘ ਸਿੱਖ ਨੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ, ਉਹ ਕਹਿੰਦੇ ਨੇ ਬਾਬਾ ਦੀਪ ਸਿੰਘ ਜਦੋਂ ਖੰਡਾ ਵਾਂਦੇ ਪਏ ਨੇ, ਜਿਨ੍ਹਾਂ ਦੇ ਸਿਰ ਤੇ ਬਾਬਾ ਦੀਪ ਸਿੰਘ ਜੀ ਦਾ ਖੰਡਾ ਪੈਂਦਾ ਸੀ, ਸੱਚ ਜਾਣਿਓ ਮੰਨਿਓ ਕਿ ਉਹਨਾਂ ਅੰਦਰ ਵੀ ਨਾਮ ਦੀ ਰੋਂ ਚੱਲ ਪੈਂਦੀ ਸੀ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਉਸ ਮਹਾਨ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਉਹਨਾਂ ਦੇ ਚਰਨਾਂ ਦੀ ਆਪਾਂ ਟੇਕ ਲੈ ਸਕੀਏ। ਜੇ ਖੰਡਾ ਵਾਹਿਆ ਤਾਂ ਵੀ ਗੱਲ ਸਿਰੇ ਲਾ ਦਿੱਤੀ, ਜੇ ਹੱਥ ਵਿੱਚ ਪਕੜ ਕੇ ਕਲਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਲੱਗੇ ਤੇ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਹੱਥਾਂ ਨਾਲ ਲਿਖੇ, ਜਵਾਨੀ ਵੇਲੇ ਕਲਮ ਪੈ ਚਲਾਉਂਦੇ ਨੇ, ਬੁਢੇਪੇ ਵੇਲੇ ਹੱਥ ਵਿੱਚ ਖੰਡਾ ਪਕੜਿਆ ਤੇ ਤੁਰਦਿਆਂ ਇੱਕੋ ਗੱਲ ਕਹੀ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਮੈਂ ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ, ਮੈਂ ਗੁਰੂ ਕਰ ਕੜਾ ਪ੍ਰਸ਼ਾਦ ਚੜਾਣ ਲੋਕੀ ਇਹ ਪਰ ਸੀਸ ਪ੍ਰਸ਼ਾਦ ਚੜਾਂਗਾ, ਮੈਂ ਤੇਰੇ ਦਰ ਤੇ ਸੀਸ ਦਾ ਪ੍ਰਸ਼ਾਦ ਲੈ ਕੇ ਆਇਆ। ਸੱਚ ਜਾਣੋ ਉਸ ਮਹਾਨ ਗੁਰਸਿੱਖ ਦਾ ਸੀਸ ਪ੍ਰਵਾਨ ਹੋਇਆ, ਜਿਵੇਂ ਗੁਰਮੁਖ ਪਿਆਰੇ ਕਹਿ ਰਹੇ ਸਨ ਜਿਹਦੇ ਸੀਸ ਨੂੰ ਗੁਰੂ ਪ੍ਰਵਾਨ ਕਰ ਲੈ ਉਹਦੇ ਚਰਨਾਂ ਦੀ ਧੂੜ ਫਿਰ ਸਾਰਾ ਸਿੱਖ ਜਗਤ ਅੱਜ ਲੋਚਦਾ ਹੈ। ਆਓ ਆਪਾਂ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ, ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਲਈਏ ਤੇ ਅੰਮ੍ਰਿਤ ਛਕਦਿਆਂ ਸਾਰ ਉਪਦੇਸ਼ਕ ਨਾ ਬਣ ਜਾਈਏ, ਅੰਦਰੋਂ ਝੁਕੀਏ ਤੇ ਬੇਨਤੀ ਕਰੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰ, ਉਹ ਪੰਜ ਛਟਿਆਂ ਦੀ ਥਾਂ ਰੋਜ਼ ਅੱਖਾਂ ਵਿੱਚੋਂ ਅੰਮ੍ਰਿਤ ਝਰੇ, ਉਹ ਪੰਜ ਚੁਲਿਆਂ ਦੀ ਥਾਂ ਜ਼ਬਾਨ ਵਿੱਚੋਂ ਰੋਜ਼ ਅੰਮ੍ਰਿਤ ਨਿਕਲੇ ਤੇ ਗਗਨ ਦਮਾਮੇ ਵਿੱਚੋਂ ਰੋਜ਼ ਕਿਰਪਾ ਕਰੀ ਅੰਮ੍ਰਿਤ ਬੂੰਦ ਮੈਂ ਚੱਖ ਲਵਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।